नानक पाद बंदन पाद सिमरो अंगद दुख गुर अमर हृदय हृदय नित श्री गुरु राम गुरु अर्जन विघ्नन के हर गोविंद शुभ मत श्री हर राय नाम कर जोरी श्री हर कृष्ण मनाऊं तेग बहादुर कृपाला सतगुर परम
कृपाल
श्री गुरु गोविंद सिंह
विशाल
तरो तरा कर पुन पुन सीसा पुन पुन
सीसा
बंदो बार
बार जगदीसा
एकंकार
गुरु
ते प्रसाद सच
होए
वाहे
गुरु जी की फतेह है
बेगन
विनाशन सोए
वाहे गुरु जी की फतेह है बेगन विनाशन सोए
दोहेरा मूर्ख ठहरे क्रिखी कर मन में निश्चय ठान निंदक अगी दुरात्मा दुष्ट बात को मान
वाहे गुरु जी का खालसा
वाहे गुरु जी की फतेह
हर गुण पढ़िए हर गुण गुनिए हर हर नाम कथा नित सुनिए मिल सत संगत हर गुण गावो जग पाव जल दुत्तर तरिया जियो अत्यंत बड़े भाग हन के दीन दुनिया दे मालक सर्व सांझी वालता दे सांझे रहबर असमाद जैसे कलयुगी जीवां दे उधार करता सतगुर बाणी पुरख पुरखोत्तम बाणी स्यों चित लावै गो गुरबाणी सुनत मेरा मन द्रव्या मन भीना निज कर आवै गो ऐसे सतगुरु धन धन श्री गुरु ग्रंथ साहिब जी महाराज गुरुदेव जी दे पवित्र पावन चरणा कमलां च इकत्र होई संध्या समय दे सजे दवाना च हाजरियां भर रहे गुरु का खास रूप गुरु खालसा साध संगत जी वड्डे भाग हन कि हर रोज गुरु चरणा च जुड़ के नौवें पातशाह धर्म दे राखे सतगुरु श्री गुरु तेग बहादुर साहब जी महाराज जी दे पवित्र इतिहासक स्थान ते हाजरियां भर के जगत गुरु गुरु अंगद देव साहिब जी महाराज जी दा पवित्र इतिहास बहुत ही प्यार सत्कार और श्रद्धा नाल आप जी सरवण कर रहे हो खडूर साहब विखे एक पखंडी तपा रिंदा है और खडूर साहब दे कुछ खैरे जिमीदार इस तपे नू अपना गुरु मनदे ने और इस दे आखे एदे हुक्म विच चलदे ने दुध दही ਹੋਰ ਅਨੇਕ ਪ੍ਰਕਾਰ ਦੀਆਂ ਜੋ ਪਿਟਾਵਾਂ ਨੇ ਉਹ ਤਪੇ ਦੇ ਚਰਨਾਂ ਚ ਲਿਆ ਕੇ ਮੱਥਾ ਟੇਕਦੇ ਨੇ। ਪਰ ਇਹ ਜਿਹੜਾ ਤਪਾ ਹੈ ਇਹ ਗੁਰੂ ਅੰਗਦ ਸਾਹਿਬ ਦਾ ਵਿਰੋਧੀ, ਧੰਨ ਗੁਰੂ ਅੰਗਦ ਸਾਹਿਬ ਨਾਲ ਦੁਸ਼ਮਣੀ ਰੱਖਦਾ। ਦੁਸ਼ਮਣੀ ਦਾ ਕਾਰਨ ਇਹ ਹੈ ਕਿ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਆਉਂਦੀਆਂ ਨੇ, ਇਹਦੇ ਕੋਲ ਸਿਰਫ ਖਡੂਰ ਸਾਹਿਬ ਨਗਰ ਦੇ ਹੀ ਕੁਝ ਖਹਿਰੇ ਜ਼ਿਮੀਦਾਰ ਸਨ ਜਿਹੜੇ ਆਉਂਦੇ ਸੀ। ਸਤਿਗੁਰਾਂ ਦੀ ਪ੍ਰਭਤਾ ਇਹਦੇ ਕੋਲੋਂ ਵੇਖ ਕੇ ਜਰੀ ਨਹੀਂ ਜਾਂਦੀ। ਭਾਦਰੋਂ ਦੇ ਮਹੀਨੇ ਵਿਚ ਔੜ ਲੱਗ ਗਈ, ਬਾਰਿਸ਼ ਨਹੀਂ ਪੈ ਰਹੀ, ਮੀਂਹ ਨਹੀਂ ਪੈ ਰਿਹਾ, ਜ਼ਿਮੀਦਾਰਾਂ ਦੀਆਂ ਫਸਲਾਂ ਸੁੱਕਣ ਲੱਗੀਆਂ। ਬੜੇ ਚਿੰਤਤ ਹੋਏ, ਪਰੇਸ਼ਾਨ ਹੋਏ, ਇਕੱਠੇ ਹੋ ਕੇ ਵਿਚਾਰ ਕਰਨ ਲੱਗੇ, ਜੇ ਬਾਰਿਸ਼ ਨਾ ਪਈ ਆਪਣੀਆਂ ਫਸਲਾਂ ਸੁੱਕ ਸੜ ਜਾਣਗੀਆਂ, ਸਾਡੇ ਬੱਚੇ ਭੁੱਖੇ ਮਰਨਗੇ ਜੇ ਘਰ ਚ ਫਸਲ ਨਾ ਆਵੇਗੀ। ਕਹਿੰਦੇ ਵੀ ਆਪਣੇ ਦੁੱਖ ਸੁੱਖ ਦਾ ਸਾਥੀ ਤਪਾ ਹੈ ਉਹਦੇ ਕੋਲ ਚੱਲੀਏ। ਉਸ ਪਖੰਡੀ ਦੰਭੀ ਤਪੇ ਦੇ ਕੋਲ ਇਹ ਜ਼ਿਮੀਦਾਰ ਇਕੱਠੇ ਹੋ ਕੇ ਆਏ, ਕਹਿਣ ਲੱਗੇ ਤਪਾ ਜੀ, ਜਦੋਂ ਅੱਗੇ ਸਾਨੂੰ ਕਦੇ ਕੋਈ ਮੁਸੀਬਤ ਹੁੰਦੀ ਹੈ ਤੇ ਤੁਹਾਨੂੰ ਹੀ ਆ ਕੇ ਅਸੀਂ ਬੇਨਤੀ ਕਰਦੇ ਹਾਂ, ਹੁਣ ਮੀਂਹ ਨਹੀਂ ਪਿਆ ਪੈਂਦਾ, ਕਿਰਪਾ ਕਰੋ ਵੀ ਮੀਂਹ ਪਵੇ। ਤਪਾ ਬੜਾ ਚਲਾਕ ਸੀ, ਇਹਨੇ ਵੇਖਿਆ ਵੀ ਹੁਣ ਸਮਾਂ ਹੈ ਕਿ ਮੈਂ ਇਹਨਾਂ ਖਹਿਰੇ ਜ਼ਿਮੀਦਾਰਾਂ ਨੂੰ ਆਪਣੇ ਪਿੱਛੇ ਲਾ ਕੇ ਆਪਣੀ ਮਨ ਮਰਜ਼ੀ ਕਰਾ ਲਵਾਂ। ਕਹਿਣ ਲੱਗਾ ਮੀਂਹ ਪੈਣਾ ਕਿਵੇਂ ਆ, ਤੁਹਾਡੇ ਨਗਰ ਵਿਚ ਤਾਂ ਬੜਾ ਵੱਡਾ ਪਾਪ ਹੋ ਰਿਹਾ। ਕਹਿਣ ਲੱਗੇ ਜੀ ਇਹੋ ਜਿਹਾ ਕਿਹੜਾ ਪਾਪ ਹੈ? ਕਹਿੰਦੇ ਗੁਰੂ ਅੰਗਦ ਦੇਵ ਜੀ, ਜਿਹੜੇ ਪਹਿਲਾਂ ਨਾਂ ਉਨ੍ਹਾਂ ਦਾ ਲਹਿਣਾ ਸੀ ਤੇ ਹੁਣ ਅੰਗਦ ਦੇਵ ਬਣ ਕੇ ਹੈਣ ਗ੍ਰਿਸ਼ਤੀ ਤੇ ਲੋਕਾਂ ਕੋਲੋਂ ਆਪਣੀ ਪੂਜਾ ਕਰਾਉਂਦੇ ਨੇ, ਇੱਕ ਸਾਧੂ ਗ੍ਰਿਸ਼ਤੀ ਬਣ ਕੇ ਪੂਜਾ ਕਰਾਏ, ਪਾਪ ਹੈ। ਜੇ ਤੁਸੀਂ ਆਪਣੇ ਨਗਰ ਚ ਮੀਂਹ ਪਵਾਉਣਾ ਚਾਹੁੰਦੇ ਹੋ ਤੇ ਫਿਰ ਇੱਕੋ ਸਾਧਨ ਹੈ ਵੀ ਗੁਰੂ ਅੰਗਦ ਸਾਹਿਬ ਨੂੰ ਨਗਰ ਚੋਂ ਬਾਹਰ ਕੱਢ ਦਿਓ। ਉਹ ਨਗਰ ਚੋਂ ਬਾਹਰ ਜਾਣਗੇ ਤੇ ਫਿਰ ਤੁਹਾਡੇ ਖੇਤਾਂ ਵਿਚ ਫਸਲਾਂ ਚ ਮੀਂਹ ਪਏਗਾ, ਨਹੀਂ ਤਾਂ ਮੀਂਹ ਨਹੀਂ ਪੈਣ ਲੱਗਾ। ਸਤਿਗੁਰਾਂ ਨਾਲ ਦੁਆਸ਼ ਕਰਕੇ ਤਪੇ ਨੇ ਬੜਾ ਵੱਡਾ ਕੁਕਰਮ ਕੀਤਾ, ਖਹਿਰੇ ਜ਼ਿਮੀਦਾਰਾਂ ਨੂੰ ਆਪਣੇ ਪਿੱਛੇ ਲਾ ਲਿਆ। ਹੁਣ ਇਧਰ ਜਿੱਧਰ ਇਨ੍ਹਾਂ ਨੂੰ ਲਾਣਾ ਸੀ ਉਸੇ ਪਾਸੇ ਲੱਗ ਗਏ, ਭੋਲੀ ਮਤ ਸੀ। ਜਦੋਂ ਮੂਰਖ ਮਤ ਵੀ ਹੋਵੇ, ਸਿਆਣਪ ਵੀ ਨਾ ਹੋਵੇ ਤੇ ਜਿਹੜਾ ਪ੍ਰੇਰਨ ਵਾਲਾ ਉਹ ਵੀ ਨਿੰਦਕ ਹੋਵੇ ਗੁਰੂ ਘਰ ਦਾ, ਫਿਰ ਤਾਂ ਇਹ ਮਸਲਾ ਬਣਨਾ ਹੀ ਸੀ। ਇਹ ਜ਼ਿਮੀਦਾਰ ਇਕੱਠੇ ਹੋਏ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਕੋਲ ਆਏ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਅਜਰ ਨੂੰ ਜਰਨ ਦੀ ਸ਼ਕਤੀ ਵੇਖੋ ਕਿਤਨੀ ਵੱਡੀ ਹੈ। ਧੰਨ ਗੁਰੂ ਅੰਗਦ ਸਾਹਿਬ, ਅਜਰ ਨੂੰ ਜਰਨਾ, ਧਰਤੀ ਵਰਗਾ ਧੀਰਜ ਮੇਰੇ ਸਤਿਗੁਰਾਂ ਦੇ ਅੰਦਰ ਕਿ ਜਿਹੋ ਧਰਤੀ ਵਿਚ ਧੀਰਜ ਹੈ ਸ਼ਾਇਦ ਉਹ ਵੀ ਘੱਟ ਹੋਵੇ, ਗੁਰੂ ਸਾਹਿਬ ਜੀ ਉਹਦੇ ਨਾਲੋਂ ਵੀ ਅਧਿਕ ਧੀਰਜ ਹੀ ਨੇ। ਧੰਨ ਗੁਰੂ ਅੰਗਦ ਸਾਹਿਬ ਜੀ ਦੀ ਇਹ ਪਵਿੱਤਰ ਅੰਮ੍ਰਿਤ ਕਥਾ ਆਹੋ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਕਿ ਤਪੇ ਨੇ ਜਿਹੋ ਜਿਹੀ ਕਰਤੂਤ ਕੀਤੀ ਹੈ ਫਿਰ ਉਹਨੂੰ ਉਹਦਾ ਫਲ ਵੀ ਜਿਵੇਂ ਭੁਗਤਣਾ ਪਿਆ। ਇਕਾਗਰਤਾ ਬਣਾ ਕੇ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆ। ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ,
ਮਨ ਮੈਂ ਨਿਸਚੇ ਠਾਨ।
ਇਹ ਜਿਹੜੇ ਮੂਰਖ ਖਹਿਰੇ ਜ਼ਿਮੀਦਾਰ ਸੀ ਇਹਨਾਂ ਨੇ ਜਦੋਂ ਤਪੇ ਦੀ ਕਹੀ ਹੋਈ ਗੱਲ ਸੁਣੀ ਤੇ ਸੁਣ ਕੇ ਇਹਨਾਂ ਨੇ ਆਪਣੇ ਮਨ ਚ ਨਿਸ਼ਚਾ ਬਣਾ ਲਿਆ, ਵਾਕਈ ਸਾਡੇ ਨਗਰ ਚ ਗੁਰੂ ਅੰਗਦ ਸਾਹਿਬ ਪਾਪ ਕਰ ਰਹੇ ਨੇ ਕਿ ਉਹ ਗ੍ਰਿਸ਼ਤੀ ਹੋ ਕੇ ਗੁਰੂ ਬਣ ਕੇ ਲੋਕਾਂ ਕੋਲੋਂ ਆਪਣੀ ਪੂਜਾ ਕਰਾ ਰਹੇ ਨੇ, ਇਸੇ ਪਾਪ ਕਰਕੇ ਸਾਡੇ ਨਗਰ ਚ ਮੀਂਹ ਨਹੀਂ ਪਿਆ ਪੈਂਦਾ, ਸਾਡੇ ਤਪੇ ਨੇ ਸਾਨੂੰ ਗੱਲ ਕਹੀ ਹੈ। ਕਹਿੰਦੇ ਏਦਾਂ ਇਹਨਾਂ ਮੂਰਖ ਕੁਝ ਕੁ ਜ਼ਿਮੀਦਾਰਾਂ ਨੇ ਆਪਣੇ ਮਨ ਦੇ ਵਿਚ ਇਸ ਗੱਲ ਦਾ ਨਿਸ਼ਚਾ ਕਰ ਲਿਆ।
ਨਿੰਦਕ ਅਗੀ ਦੁਰਾਤਮਾ ਦੁਸ਼ਟ ਬਾਤ ਕੋ ਮਾਨ।
ਜਿਹੜਾ ਗੁਰੂ ਘਰ ਦਾ ਨਿੰਦਕ ਹੈ ਇਹ ਤਪਾ, ਫਿਰ ਦੁਰਾਤਮਾ ਮਾੜੀ ਆਤਮਾ ਵਾਲਾ ਅਗੀ ਪਾਪੀ ਹੈ, ਉਸ ਦੁਸ਼ਟ ਬਿਰਤੀ ਵਾਲੇ ਨਿੰਦਕ ਤਪੇ ਦੀ ਕਹੀ ਹੋਈ ਗੱਲ ਇਨ੍ਹਾਂ ਖਹਿਰੇ ਜ਼ਿਮੀਦਾਰਾਂ ਨੇ ਸਾਰਿਆਂ ਨੇ ਕਹੀ ਹੋਈ ਗੱਲ ਮੰਨ ਲਈ ਹੈ। ਜੋ ਕੁਝ ਉਸ ਮਾੜੀ ਮਤ ਵਾਲੇ ਭੈੜੀ ਮਤ ਵਾਲੇ ਦੁਰਾਤਮਾ ਪੁਰਖ ਨੇ ਅੱਗੀ ਨੇ ਪਾਪੀ ਨੇ ਗੁਰੂ ਘਰ ਦੇ ਨਿੰਦਕ ਤਪੇ ਨੇ ਜਿਹੜੀ ਜਿਹੜੀ ਵੀ ਗੱਲ ਕਹੀ ਨਾ ਜਿਮੀਦਾਰਾਂ ਨੂੰ ਇਹਨਾਂ ਸਾਰੇ ਖਹਿਰੇ ਜਿਮੀਦਾਰਾਂ ਨੇ ਇਸ ਦੁਸ਼ਟ ਦਾ ਕਿਹਾ ਹੋਇਆ ਬਚਨ ਮੰਨ ਲਿਆ
ਚੌਪਈ ਅਨਹਿਤ ਕੋ ਬਚ ਹਿਤ ਕਰ ਮੰਨਾ
ਅਨਹਿਤ ਜਿਹਦੇ ਵਿਚ ਇਹਨਾਂ ਦਾ ਭਲਾ ਨਹੀਂ ਹੋਣਾ ਉਹ ਕਹੀ ਹੋਈ ਗੱਲ ਇਹਨਾਂ ਨੇ ਆਪਣੇ ਵਾਸਤੇ ਮੰਨ ਲਈ ਇੱਕ ਤਾਂ ਹੁੰਦਾ ਵੀ ਜਿਹਦੇ ਬਚਨ ਮੰਨਣ ਦੇ ਨਾਲ ਸਾਡਾ ਭਲਾ ਹੋਵੇ ਉਹ ਅਸੀਂ ਮੰਨੀਏ ਪਰ ਜਿਹਦੇ ਵਿਚ ਭਲਾ ਨਹੀਂ ਸਗੋਂ ਬੁਰਾ ਹੋਣਾ ਉਹ ਵੀ ਮੰਨੀਏ ਤੇ ਫਿਰ ਮੂਰਖਤਾ ਹੀ ਹੈ ਨਾ ਇਹਨਾਂ ਨੇ ਤਪੇ ਦੀ ਜਿਹੜੀ ਕਹੀ ਹੋਈ ਗੱਲ ਸੀ ਕਿ ਗੁਰੂ ਸਾਹਿਬ ਜੀ ਕਰਕੇ ਤੁਹਾਡੇ ਨਗਰ ਚ ਮੀਂਹ ਨਹੀਂ ਪੈਂਦਾ ਉਹਨਾਂ ਨੂੰ ਕੱਢੋ ਨਗਰ ਚੋਂ ਬਾਹਰ ਹਾਲਾਂਕਿ ਬੜਾ ਵੱਡਾ ਪਾਪ ਹੈ ਅਨਹਿੱਤ ਹੈ ਇਹਨਾਂ ਖਹਿਰੇ ਜ਼ਿਮੀਦਾਰਾਂ ਵਾਸਤੇ ਭਲਾ ਨਹੀਂ ਪਰ ਫਿਰ ਵੀ ਉਨ੍ਹਾਂ ਨੇ ਆਪਣੇ ਭਲੇ ਦੀ ਜਾਣ ਕੇ ਕਿ ਤਪੇ ਨੇ ਸਾਡੇ ਭਲੇ ਵਾਸਤੇ ਗੱਲ ਕਹੀ ਹੈ ਇਹ ਜਾਣ ਕੇ ਤਪੇ ਦੀ ਕਹੀ ਹੋਈ ਗੱਲ ਨੂੰ ਮੰਨਿਆ ਹੈ
ਗੁਰੂ ਮਹਾਤਮ ਤੇ ਅਨਜਾਨਾ
ਦਰਅਸਲ ਸਤਿਗੁਰਾਂ ਦਾ ਜਿਹੜਾ ਮਹਾਤਮ ਹੈ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਜਿਹੜੀ ਵੱਡੀ ਭਾਰੀ ਮਹਿਮਾ ਹੈ ਇਹ ਸਤਿਗੁਰਾਂ ਦੀ ਮਹਿਮਾ ਤੋਂ ਅਣਜਾਣ ਨੇ ਇਹ ਜਿਤਨੇ ਖਹਿਰੇ ਜ਼ਿਮੀਦਾਰ ਇਹਨਾਂ ਨੂੰ ਸਤਿਗੁਰਾਂ ਦੀ ਮਹਿਮਾ ਦਾ ਨੀ ਪਤਾ ਤਪੇ ਪਖੰਡੀ ਦੇ ਪਿੱਛੇ ਲੱਗੇ ਹੋਏ ਸੀ ਉਹਦਾ ਕਿਹਾ ਮੰਨਦੇ ਸੀ ਉਹਨੂੰ ਜਾ ਕੇ ਪੂਜਦੇ ਸੀ ਉਹਦਾ ਜੂਠਾ ਖਾਂਦੇ ਸੀ ਤੇ ਗੁਰੂ ਅੰਗਦ ਸਾਹਿਬ ਦੀ ਮਹਿਮਾ ਭਲਾ ਕਿਵੇਂ ਜਾਣਦੇ ਜੇ ਕਦੇ ਸਤਿਗੁਰਾਂ ਦੇ ਦਰਬਾਰ ਚ ਆਏ ਹੀ ਨਹੀਂ ਸੀ ਕਹਿੰਦੇ ਏਦਾਂ ਇਹ ਗੁਰੂ ਸਾਹਿਬ ਜੀ ਦੇ ਮਹਾਤਮ ਤੋਂ ਅਣਜਾਣ ਨੇ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੀ ਭਾਰੀ ਮਹਿਮਾ ਤੋਂ ਅਣਜਾਣ ਹਨ
ਮਹਾਮੰਦ ਮਤ ਨੌ ਦਸ ਮਿਲੇ ਸ਼੍ਰੀ ਸਤਿਗੁਰ ਕੇ ਘਰ ਕੋ ਚੱਲੇ
ਮਾਂ ਮਾੜੀ ਮਤ ਵਾਲੇ ਜਿਨ੍ਹਾਂ ਦੀ ਮਤ ਬਹੁਤ ਹੀ ਜ਼ਿਆਦਾ ਮਲੀਨ ਹੈ ਭੈੜੀ ਹੈ ਏਦਾਂ ਦੇ ਅੱਠ ਨੌ ਕੁ ਜ਼ਿਮੀਦਾਰ ਇਕੱਠੇ ਹੋਏ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਭਲੇ ਵੀ ਹੁੰਦੇ ਨੇ ਬੁਰੇ ਵੀ ਹੁੰਦੇ ਨੇ ਕਹਿੰਦੇ ਇਨ੍ਹਾਂ ਵਿਚੋਂ ਜਿਹੜੇ ਮਾਂ ਮਾੜੀ ਮਤ ਵਾਲੇ ਅੱਠ ਨੌ ਬੰਦੇ ਸਨ ਦਸ ਬੰਦੇ ਸਨ ਉਹ ਜ਼ਿਮੀਦਾਰ ਖਹਿਰੇ ਇਕੱਠੇ ਹੋਏ ਵੀ ਅਸੀਂ ਗੁਰੂ ਜੀ ਕੋਲ ਚੱਲੇ ਹਾਂ ਪਹਿਲਾਂ ਪੰਚਾਇਤ ਚ ਬਹਿ ਕੇ ਆਪਣੇ ਸਾਰੇ ਭਾਈਚਾਰੇ ਚ ਬਹਿ ਕੇ ਵਿਚਾਰ ਕਰਕੇ ਇਹ ਨੌ ਦਸ ਜਣੇ ਇਕੱਠੇ ਹੋ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਘਰ ਆਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਆਉਣ ਲੱਗੇ ਹਨ
ਇਮ ਤਰਕਨ ਹਿਤ ਗੁਰ ਟਿਗ ਆਏ ਗਿਰਾ ਕਠੋਰੀ ਪਾਕਤ ਭਏ
ਸਤਿਗੁਰਾਂ ਤੇ ਤਰਕ ਕਰਨ ਵਾਸਤੇ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਕੋਲ ਆ ਗਏ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਾਂਤੀ ਦੇ ਮਹਾਂਪੁੰਜ ਜਿਨ੍ਹਾਂ ਦਾ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸਭ ਨੂੰ ਆਪਣਾ ਸਮਝਦੇ ਨੇ ਕਿਸੇ ਨਾਲ ਦੁਵੇਸ਼ ਦਾ ਭਾਵ ਹੈ ਹੀ ਨਹੀਂ ਐਸੇ ਸਤਿਗੁਰਾਂ ਦੇ ਕੋਲੇ ਜ਼ਿਮੀਦਾਰ ਖਹਿਰੇ ਇਕੱਠੇ ਹੋ ਕੇ ਆਏ ਨੌ ਦਸ ਖਹਿਰੇ ਜ਼ਿਮੀਦਾਰ ਸਨ ਇਹ ਆਏ ਮਹਾਰਾਜ ਜੀ ਦੇ ਕੋਲ ਤੇ ਸਤਿਗੁਰਾਂ ਨੂੰ ਬੜੀ ਕਠੋਰ ਸ਼ਬਦਾਵਲੀ ਨਾਲ ਬੋਲੇ ਇੱਕ ਤਾਂ ਢੰਗ ਹੁੰਦਾ ਵੀ ਬੇਨਤੀ ਕਰਕੇ ਕਹਿੰਦੇ ਉਹ ਤਰੀਕਾ ਨਹੀਂ ਵਰਤਿਆ ਇਹਨਾਂ ਨੇ ਕਿਉਂਕਿ ਤਪੇ ਦੇ ਭੜਕਾਏ ਹੋਏ ਆਏ ਸੀ ਆ ਕੇ ਸਤਿਗੁਰਾਂ ਦੇ ਕੋਲ ਬੜੀ ਕਠੋਰ ਗਿਰਾ ਗਿਰਾ ਨਾਮ ਹੈ ਬੋਲਣ ਦਾ ਜਿਹੜੀ ਬੋਲਬਾਣੀ ਸੀ ਇਹਨਾਂ ਦੀ ਬੜੀ ਕਠੋਰ ਸੀ ਖਰਵੀ ਸੀ ਤੇ ਖਰਵੇ ਸ਼ਬਦਾਂ ਦੇ ਨਾਲ ਇਹ ਜ਼ਿਮੀਦਾਰ ਬੋਲੇ ਧੰਨ ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੇ
ਕਿਆ ਬਸਨ ਮੈਂ ਨੀਕ ਤੁਮਾਰੋ ਜੈ ਇੱਛੋ ਥਲ ਆਨ ਪਧਾਰੋ
ਕਹਿਣ ਲੱਗੇ ਗੁਰੂ ਅੰਗਦ ਜੀ ਤੁਹਾਡਾ ਇੱਥੇ ਸਾਡੇ ਨਗਰ ਵਿਚ ਵਸਣਾ ਚੰਗਾ ਨਹੀਂ ਤੁਹਾਡਾ ਇੱਥੇ ਰਹਿਣਾ ਠੀਕ ਨਹੀਂ ਹੈ ਤੁਸੀਂ ਸਾਡਾ ਇਹ ਨਗਰ ਛੱਡੋ ਤੇ ਜਗ੍ਹਾ ਛੱਡੋ ਤੇ ਇਸ ਨਗਰ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਵਸ ਜਾਓ ਇਹ ਤੁਹਾਡਾ ਨਗਰ ਨਹੀਂ ਸਾਡਾ ਨਗਰ ਹੈ ਤੁਸੀਂ ਬਾਅਦ ਚ ਇੱਥੇ ਆ ਕੇ ਵਸੇ ਹੋ ਤੇ ਤੁਹਾਡਾ ਇੱਥੇ ਵਸਣਾ ਠੀਕ ਨਹੀਂ ਹੈ ਕਿ ਤੁਸੀਂ ਸਾਡੇ ਨਗਰ ਚ ਰਹੋ ਤੁਸੀਂ ਸਾਡੇ ਇਸ ਨਗਰ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਹੋਰ ਜਗ੍ਹਾ ਤੇ ਜਾ ਕੇ ਵਸ ਜਾਓ ਇੱਥੇ ਤੁਹਾਡਾ ਵਸਣਾ ਠੀਕ ਨਹੀਂ
ਬਰਖਾ ਹਟੀ ਬਿਗਨ ਕ੍ਰਿਕੀ ਪਹਾਰੀ
ਕਿਉਂਕਿ ਤੁਹਾਡੇ ਇੱਥੇ ਰਹਿਣ ਕਰਕੇ ਸਾਡੇ ਨਗਰ ਦੇ ਵਿਚ ਕਾਲ ਪੈ ਗਿਆ ਮੀਂਹ ਪੈਣੋ ਬੰਦ ਹੋ ਗਿਆ ਤੇ ਜੇ ਮੀਂਹ ਨਾ ਪਵੇਗਾ ਤੇ ਸਾਡੀਆਂ ਫਸਲਾਂ ਸੁੱਕ ਜਾਣਗੀਆਂ ਸੜ ਜਾਣਗੀਆਂ ਤੁਹਾਡੇ ਇੱਥੇ ਸਾਡੇ ਨਗਰ ਚ ਰਹਿਣ ਕਰਕੇ ਬਰਖਾ ਨੀ ਪੈ ਰਹੀ ਮੀਂਹ ਨੀ ਪੈ ਰਿਹਾ
ਅਖਿਲ ਗ੍ਰਾਮ ਕੋ ਸੰਕਟ ਭਾਰੇ
ਸਾਡੇ ਸਾਰੇ ਪਿੰਡ ਨੂੰ ਬੜਾ ਵੱਡਾ ਸੰਕਟ ਹੈ ਤੁਹਾਡੇ ਇੱਥੇ ਰਹਿਣ ਕਰਕੇ ਬੜੀ ਵੱਡੀ ਸਮੱਸਿਆ ਹੈ ਕਿ ਜਦੋਂ ਤੱਕ ਤੁਸੀਂ ਇੱਥੇ ਸਾਡੇ ਨਗਰ ਚ ਰਹੋਗੇ ਉਦੋਂ ਤੱਕ ਮੀਂਹ ਨੀ ਪੈਣਾ ਉਦੋਂ ਤੱਕ ਸਾਡੇ ਨਗਰ ਦੇ ਵਿਚ ਵਰਖਾ ਨੀ ਹੋਣੀ ਤੇ ਸਾਡੀਆਂ ਜਿਹੜੀਆਂ ਭਾਰੀਆਂ ਫਸਲਾਂ ਨੇ بڑی سونی فصل ہوئی، می بنا وہ ساری فصل سک جائے گی، سڑ جائے گی۔
سبین کو ات چنتا ہیت،
ساڈی ساریاں دی چنتا دا کارن تسی ہو۔ جے تسی ساڈے نگر چو چلے جاؤ تے ساڈی چنتا ختم ہو جائے گی۔ جدو تک تسی ایتھے رہو گے ادو تک می نہیں پینا، سانو بھی چنتا بنی رہنی ہے۔ تے ساڈی ساریاں دی چنتا دا کارن ہے گرو انگد دیو جی، او تسی ہو۔
اے تمہارو ایک نکیت،
تہاڈا اکلیاں دا ایک گھر ہے ایتھے ساڈے نگر دے وچ۔
ایک گرام ایت دیش دکھاوے، سوتے تیاگنی ہی بنی آوے۔
سیانیاں دی کہاوت ہے کہ جے ایک پنڈ کر کے سارے دیش نو دکھ ملدا ہووے تے سیانے کہندے اس ایک پنڈ نو ختم کر دینا چاہیے تاں جو دیش سکھی وسے۔ اے راجنیتی دا چنکیا راجنیتی دا بول ہے۔ تے زمیندار گرو انگد صاحب نو کہہ رہے نے، کہندے تہاڈے کلیاں دے گھر کر کے ساڈے سارے نگر نواسی دکھی ہو رہے نے۔ نالے سیانیاں دی ایک کہاوت ہے کہ جے کسے ایک پنڈ کر کے سارا دیش دکھی ہوندا ہووے تے اس ایک پنڈ نو تیاگ دینا چاہیدا، اس ایک پنڈ دا ناس کر دینا چاہیدا تاں جو دیش سکھی وسے۔
ایک کل ہیت گرام دکھ پائے، تو تس کل کو تیاگ کرائے۔
ایک کل کر کے سارا پنڈ دکھی ہوندا ہوئے تے اس کل نو ختم کر دینا چاہیدا تاں جو سارا پنڈ سکھ نال وسے۔ ایک کہاوت ہے سیانیاں دے تت نے کہ ایک کل کر کے سارا پنڈ دکھی ہوئے تے اس ایک کل نو ختم کر دینا چاہیدا، ایک کل نو مکا دینا چاہیدا تاں جو سارا نگر سارا پنڈ او سکھ دے نال بس سکے۔
ایک کے تیاگے کل بچ رہے، کرے جچن تو بدھ جن کے۔
جے پروار دے وچوں کل دے وچوں ایک بندے کر کے ساری کل دکھی ہے تے اس ایک بندے نو تیاگ دینا چاہیدا۔ جے ایک دے مرن نال ساری کل سکھی وسدی ہوئے، سارا پروار سکھی وسدا ہووے تے ایک نو مار دینا چاہیدا۔ اے سیانیاں دی کہاوت ہے تاں جو پروار تاں سکھ نال وسے، ایک دے تیاگن نال ساری کل سکھ نال وسے۔ اے راجنیتی دے بھید شاستراں وچ دسے ہوئے نے۔
یا تے تم گھر تیاگن کرو، سگو گرام چنت کو ہرو۔
اے گرو جی، تہاڈے کر کے ساڈا سارا پنڈ دکھی ہے، اس کر کے جے تسی ایک کلے ساڈا پنڈ چھڈ کے چلے جاؤ تے ساڈا سارا پنڈ سکھ نال وسے گا۔ تہاڈے کلیاں دے نال اے پنڈ تیاگن نال ساڈا سارا نگر سارا گرام او سکھ نال وسے گا، سارے پنڈ دی چنتا ختم ہو جائے گی۔ اس کر کے تسی ساڈا نگر چھڈ کے چلے جاؤ۔
ایم من جانو نکز چھدارو، نہیں کٹی اب رہن تمہارو۔
تسی اپنے من چ اس گل دی وچار کر لو بھی ہنے اتھوں نکل کے چلے جاؤ، ہوں اسی تہانو ایک گھڑی ماتر دا سماں بھی اس نگر چ نہیں رہن دینا۔ ایہو جے مورکھ ویکھو میرے دین دیال پاتشاہ دے نال ایہو جی شبداولی ورت رہے نے، آ کے کہندے جی ہنے ہی اے نگر چھڈ کے تسی چلے جاؤ، ہن اسی ایک گھڑی ماتر دا سماں وی تہانو اپنے پنڈ چ نہیں رہن دینا۔ حالانکہ ستگرو جی دا سارا جیون اس نگر وچ گزر گیا، جنہاں کہ انہاں دا حق ہے اس پنڈ تے انہاں ستگراں دا وی ہے، پر پھر بھی میرے ستگرو جی ہزار نو جرن والے نے۔ ویکھو کڈا وڈا حوصلہ دھیرج ہے کہ زمیندار کہندے چھڈ کے چلے جاؤ ساڈا اے نگر، ہن تسی ایک گھڑی ماتر بھی ساڈے اس نگر دے وچ ٹھہر نہیں سکدے۔
کرو اتائل وقت سمارو، رہے شیک تر جاؤ اگارو۔
چیتی نال کال کرو، اپنے گھر دیاں چیزاں چکو جڑیاں جڑیاں لے کے جانیاں نے، جنیاں کو چکیاں جاندیاں نے چک لو، باقی ایتھے گھر چ ہی رہن دے تے چلے جاؤ۔ جنہ کو سامان چکیا جاندا او چک لو، تے باقی دا جڑا ساجو سامان ہے اوتھے اپنے گھر ہی رہن دیو۔ بس ہن تسی ایتھوں ٹر جاؤ، اسی تہانوں جان واسطے ویکھن لئی کالے ہاں کہ تسی ساڈا نگر چھڈ کے چلے جاؤ۔
پن اپنی لے گمنو ساری، چلے جاؤ نہ کرو آوارے۔
ایک واری چلے جاؤ، مڑ کے جڑا سامان رہ جائے گا دوبارہ پھر لے جائے جے، پر اج تہانوں ہنے جانا پئے گا۔ اسی تہانوں ایک گھڑی ماتر دا سما بھی اپنے پنڈ چ نہیں رہن دینا وسن دینا، چھیتی نال چلے جاؤ، دیری نہ کرو، اسی تہانوں جاندیاں ویکھنا چاہندے ہاں۔
گرام ادیس گرام نر سارن، मतो एक है वैर निकारन।
ये सलाह साडे कल्यां दी नहीं, भी जेडे असि 8-10 जने आए हैं, ये सारे पिंड दी पंचायत दा फैसला है। जेड़ा साडे पिंड दा सरपंच है, मुखिया है, ओदी भी यही राय है कि गुरु जी नूं नगर विचों बाहर कढ दिता जाए। साडे ग्राम अधीश ने भी, सारी पंचायत दे मैंबरां ने भी ए मता पास कीता भी गुरु जी नूं इस नगर चो बाहर कढना है, गुरु जी नूं इस नगर विचों निकाला देना है। इस करके उन्हां सारयां दा सुनेहा असि तुहाडे कोल लैके आए हैं, कल्ला साडा फैसला नहीं, सारे पिंड दी पंचायत दा फैसला है।
कोई ना पक्ष तुम्हारो करी,
इस पिंड च किसे ने तुहाडा पक्ष नहीं करना, सारे पिंड वाले तुहाडे विरोधी ने, क्योंकि वह तपे नूं मनदे ने। ते तपा जी ने सानू ये गल कही है भी तुसीं इत्थों चले जाओ, तुसीं ये नगर छड के चले जाओ, तुहाडा किसे ने पक्ष नहीं पूरना।
मतो एक है वैर निकारन,
साडे सारयां दा इक्को मता है कि तुसीं ये नगर छड के जाना ही जाना, तुसीं इस नगर नूं त्याग के जाना ही जाना। ये साडे कल्यां दा फैसला नहीं, ये साडे सारे नगर निवासियां दा, जितने साडे खैरे जिमीदार ने उन्हां सारयां दा ये फैसला है कि तुसीं ये नगर छड के चले जाओ।
कोई न पक तुम्हारो कर ही जिस ते रोत हीरोर दरे,
तुहाडा किसे ने कोई पक्ष नहीं करना जिदे करके तुसीं धीरज रख के इत्थे रह सको। तुहाडा पक्ष साडे नगर च ना सरपंच ने करना है, ना किसे नंबरदार ने करना है, ना किसे होर मैंबर जीव ने करना है, किसे ने तुहाडा पक्ष नहीं करना जेदे पक्ष दे नाल तुसीं धीरज धार के इस नगर च रह सको।
बद बुद्धवंत तपा जी कहो तिसके बसे तुमन दुख सहयो,
साडे तपा जी बड़े बुद्धिमान ने, उन्होंने सानू ए सारी गल दसी है भेद दी कि तुहाडे इत्थे रहण करके साडा पिंड दुखी है, तुसीं निकल जाओगे साडा पिंड छड के ते साडे पिंड दे लोक सुखी हो जाणगे, खुशी खुशी वसणगे। तपे ने सानू ये गल कही है कि तुहाडा इत्थे रहण करके ही साडे सारे पिंड नूं इह दुख भोगना पै रहा है कि मीह नहीं पै रहा।
करी ग्राम पर कृपा बडेर जतन बतायो बरखा केर,
साडे तपा जी ने सानू बड़ा वधिया यतन दस्या है, बड़ी वड्डी कृपा साडे ते तपा जी ने कीती है, उन्हां ने सानू मीह पाउण दा तरीका दस्या ते तरीका यही है कि तुसी ये नगर छड के चले जाओ ते मीह वरसेगा। बस यही एक तरीका, यही एक करतब है ते इस करतब नूं पालन वास्ते असी तुहाडे कोल आए हां कि तुसी ये नगर छड के चले जाओ ते साडे सारे नगर च मीह पवेगा। ये गल कृपा करके साडे तपा जी ने सानू कही है।
नई रीत तुमने ए दरी नहीं ग्रस्ती ना फकीरी करी,
तुसी नवी रीति संसार च टोर दिती है इत्थे साडे नगर विच, भी ना तां तुसी ग्रिस्ती पूरे बने ते ना तुसी फकीर बने। जेड़ा फकीर हुंदा उह ग्रिस्ती नहीं हुंदा, जेड़ा ग्रिस्ती हुंदा उह फकीर नहीं हुंदा। तपा जी ने तां सानू इदां ही कहा, तपे दे पढ़ाए आए सी उदां ही आके गुरु साहब नूं कह रहे ने, कहिंदे जी तुसी नवी रीति संसार च टोरी है, भी नाले ग्रिस्ती भी कर रहे हो नाले फकीर भी बने हुए हो, ना तुसी ग्रिस्त मार्ग दे विच पक्के हो ते ना ही फकीर हो।
इसी दोष ते कन न आवे,
यही एक दोष है कि तुसी ग्रिस्ती बन के फकीर बन के लोकां दे कोलों अपनी पूजा करा रहे, इसे कारण करके मीह नहीं पिया पै रहा। तुसी ये साडे नगर च बड़ा वड्डा पाप कर रहे हो, अपनी पूजा लोकां कोलों कराउंदे हो, जिस करके साडे नगर दे विच मीह नहीं पै रहा, वर्खा नहीं हो रही।
कृखी शुष्क नीर ना बरखा वे,
जे मीह ना पिया ते गुरु जी साडियां फसलां सुक जाणगियां, सोका अगे पिया गया फसलां कुमड़ा तां पहलां ही रहियां ने, जे मीह ना पिया ते साडी सारी फसल सुक सड़ जाएगी।
पंचायत पति है इस ग्राम सो सब कै निकसो तज ताम,
साडी सारी पंचायत दा पति मुखी चौधरी है साडे पिंड दा, उन्हें भी ये हुक्म भेजिया भी तुसी ये ग्राम छड के चले जाओ, उन्हें भी यही फैसला करके भेजिया कि गुरु जी साडा नगर छड के चले जान ता जो साडे नगर दे विच मीह पैवे, क्योंकि जदों तक गुरु जी नगर च रहणगे उदों तक मीह नहीं पैण लगा। तुसी बड़ा वड्डा दोष कीता है ਕਿ ਗ੍ਰਿਸਤੀ ਹੋ ਕੇ ਫਕੀਰੀ ਵਾਲਾ ਲਿਬਾਸ ਬਣਾ ਕੇ ਲੋਕਾਂ ਕੋਲੋਂ ਆਪਣੀ ਪੂਜਾ ਕਰਾ ਰਹੇ ਹੋ, ਜਾਂ ਤਾਂ ਤੁਸੀਂ ਆਪਣਾ ਗ੍ਰਿਸਤ ਧਰਮ ਛੱਡੋ ਤੇ ਕੱਲੇ ਫਕੀਰ ਬਣੋ ਰਹੇ ਹੋ, ਉਹ ਵੀ ਨਹੀਂ, ਤੁਸੀਂ ਗ੍ਰਿਸਤੀ ਵੀ ਹੋ, ਘਰ ਚ ਵੀ ਰਹਿੰਦੇ ਹੋ ਤੇ ਪੂਜਾ ਵੀ ਕਰਾ ਰਹੇ ਹੋ, ਆਪਣੀ ਇਸ ਪਾਪ ਕਰਕੇ ਮੀਂਹ ਨਹੀਂ ਪੈ ਰਿਹਾ। ਇਹ ਗੱਲ ਸਾਨੂੰ ਤਪਾ ਜੀ ਨੇ ਦੱਸੀ ਹੈ ਤੇ ਸਾਡੀ ਸਾਰੀ ਪੰਚਾਇਤ ਦਾ ਇਹ ਫੈਸਲਾ ਹੈ ਕਿ ਤੁਸੀਂ ਇਹ ਨਗਰ ਛੱਡ ਕੇ ਚਲੇ ਜਾਓ।
ਸੁਣ ਕੇ ਸ੍ਰੀ ਗੁਰੂ ਅੰਗਦ ਕਹਿਓ ਬਾਸ ਹਮਾਰ ਕਾਲ ਚਿਰ ਰਹਿਓ।
ਇਹ ਸੁਣ ਕੇ ਜਗਤ ਗੁਰੂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ, ਭਾਈ ਅਸੀਂ ਕਿਹੜਾ ਇਸ ਪਿੰਡ ਚ ਨਵੇਂ ਵਸੇ ਆ, ਜਾਂ ਤਾਂ ਹੋਵੇ ਨਾ ਵੀ ਇਸੇ ਸਾਲ ਹੀ ਆਏ ਹੋਈਏ, ਸਾਡਾ ਤਾਂ ਇਸ ਨਗਰ ਦੇ ਵਿਚ ਕਈ ਸਾਲਾਂ ਦਾ ਵਸ ਹੈ, ਅੱਜ ਦੇ ਤੇ ਨੀ ਵਸ ਰਹੇ, ਅਸੀਂ ਨਵੇਂ ਤਾਂ ਨੀ ਵਸੇ ਆ ਕੇ ਵੀ ਜਿਹੜਾ ਤੁਸੀਂ ਆ ਕੇ ਸਾਨੂੰ ਕਹੋ ਵੀ ਤੁਹਾਡੇ ਕਰਕੇ ਮੀਂਹ ਨੀ ਪਿਆ ਪੈਂਦਾ। ਪਾਤਸ਼ਾਹ ਕਹਿੰਦੇ ਕਈ ਸਾਲਾਂ ਤੋਂ ਅਸੀਂ ਤੁਹਾਡੇ ਇਸ ਨਗਰ ਦੇ ਵਿਚ ਆ ਕੇ ਨਿਵਾਸ ਕੀਤਾ ਹੋਇਆ।
ਬਰਖਾ ਬਰਖਤ ਕੀ ਹੋਈ ਹਮਰੋ ਦੋਸ਼ ਕਹਿ ਕਿਮ ਕੋਈ।
ਹੁਣ ਤੱਕ ਤਾਂ ਮੀਂਹ ਪੈਂਦਾ ਰਿਹਾ, ਚਲੋ ਹੁਣ ਜੇ ਓੜ ਲੱਗ ਗਈ ਤੇ ਇਹਦਾ ਮਤਲਬ ਇਹ ਤਾਂ ਨੀ ਵੀ ਸਾਡੇ ਕਰਕੇ ਨੀ ਪਿਆ ਮੀਂਹ ਪੈਂਦਾ। ਮਹਾਰਾਜ ਜੀ ਕਹਿੰਦੇ ਅਸੀਂ ਤੁਹਾਡੇ ਨਗਰ ਦੇ ਵਿਚ ਕਿੰਨੇ ਸਾਲਾਂ ਤੋਂ ਰਹਿ ਰਹੇ, ਮੈਂ ਬਾਲ ਅਵਸਥਾ ਵਿਚ ਸੀ ਉਦੋਂ ਦਾ ਸਾਡੇ ਤੁਹਾਡੇ ਨਗਰ ਚ ਮੇਰੇ ਪਿਤਾ ਜੀ ਆਏ ਤੇ ਅਸੀਂ ਇੱਥੇ ਆ ਕੇ ਨਿਵਾਸ ਕੀਤਾ, ਉਦੋਂ ਦਾ ਹੁਣ ਤੱਕ ਤਾਂ ਮੀਂਹ ਹਰ ਸਾਲ ਪੈਂਦਾ ਰਿਹਾ, ਹੁਣ ਤੱਕ ਮੀਂਹ ਵਰਸਦਾ ਰਿਹਾ, ਇਸ ਵਾਰ ਜੇ ਮੀਂਹ ਨਹੀਂ ਪਿਆ ਤੇ ਤੁਸੀਂ ਕਿਵੇਂ ਸਾਡੇ ਤੇ ਦੋਸ਼ ਲਾ ਰਹੇ ਹੋ ਵੀ ਗੁਰੂ ਜੀ ਤੁਹਾਡੇ ਕਰਕੇ ਨਹੀਂ ਪਿਆ ਮੀਂਹ ਪੈਂਦਾ, ਇਹ ਗੱਲ ਤੁਸੀਂ ਭਲਾ ਕਿਵੇਂ ਕਹਿ ਸਕਦੇ ਹੋ।
ਪੁਰਸ਼ਨ ਕੇ ਕਰਮਨ ਅਨੁਸਾਰ ਸੁਖ ਦੁੱਖ ਉਪਜਤ ਬਾਰੰਗ ਬਾਰ।
ਜੇ ਕਿਸੇ ਵਿਅਕਤੀ ਨੂੰ ਕੋਈ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਤੇ ਉਹ ਆਪਣੇ ਕਰਮਾਂ ਦਾ ਫਲ ਹੈ, ਜੋ ਇਹ ਜੀਵ ਜੋ ਇਹ ਪੁਰਸ਼ ਕਰਮ ਕਰਦੇ ਨੇ ਆਪਣੇ ਕੀਤੇ ਕਰਮਾਂ ਅਨੁਸਾਰ ਇਹਨਾਂ ਨੂੰ ਸੁੱਖ ਤੇ ਦੁੱਖ ਮਿਲਦਾ। ਜੇ ਚੰਗੇ ਕਰਮ ਕੀਤੇ ਨੇ ਤਾਂ ਸੁੱਖ ਹੈ, ਜੇ ਮਾੜੇ ਕਰਮ ਕੀਤੇ ਨੇ ਤਾਂ ਦੁੱਖ ਹੈ। ਸੁੱਖ ਦੁੱਖ ਜਿਹੜੇ ਜੀਵ ਨੂੰ ਪ੍ਰਾਪਤ ਹੁੰਦੇ ਨੇ ਭੋਗਣੇ ਪੈਂਦੇ ਨੇ, ਹੇ ਭਾਈ ਉਹ ਤਾਂ ਜੀਵਾਂ ਨੂੰ ਆਪਣੇ ਕਰਮਾਂ ਅਨੁਸਾਰ ਭੋਗਣੇ ਪੈਂਦੇ ਹਨ।
ਕਬਹੋ ਸੁਖੀ ਕਬਹਿ ਦੁੱਖ ਪਾਵੈ ਜਿਮ ਨਿਸ ਦਿਨ ਆਵਤ ਪੁਨ ਜਾਵੈ।
ਆਪਣੇ ਕਰਮਾਂ ਮੁਤਾਬਕ ਕਦੇ ਸੁਖੀ ਹੁੰਦਾ ਹੈ, ਕਦੇ ਦੁੱਖ ਪਾਉਂਦਾ, ਕਦੇ ਖੁਸ਼ੀ ਆਉਂਦੀ ਹੈ, ਕਦੇ ਗਮੀ ਆਉਂਦੀ ਹੈ। ਮਨੁੱਖ ਦੀ ਜ਼ਿੰਦਗੀ ਹੈ ਹੀ ਇਸ ਤਰ੍ਹਾਂ, ਦੁੱਖ ਸੁੱਖ ਤੇ ਦੋਵੇਂ ਕੱਪੜੇ ਨੇ ਮਨੁੱਖ ਦੇ ਸਰੀਰ ਦੇ, ਇੱਕ ਉਤਾਰਦਾ ਇੱਕ ਪਾਉਂਦਾ, ਇੱਕ ਉਤਾਰਦਾ ਇੱਕ ਪਾਉਂਦਾ, ਏਦਾਂ ਦੁੱਖ ਸੁੱਖ ਦੀ ਜ਼ਿੰਦਗੀ ਚ ਏਦਾਂ ਆਉਂਦੇ ਨੇ ਜਿਵੇਂ ਰਾਤ ਆਉਂਦੀ ਹੈ ਦਿਨ ਆਉਂਦਾ ਫਿਰ ਰਾਤ ਆਉਂਦੀ ਹੈ ਫਿਰ ਦਿਨ ਆਉਂਦਾ। ਕਹਿੰਦੇ ਇਸ ਪ੍ਰਕਾਰ ਦੇ ਨਾਲ ਜਿਹੜੇ ਦੁੱਖ ਤੇ ਸੁੱਖ ਨੇ ਉਹ ਜੀਵ ਦੇ ਕਰਮਾਂ ਅਨੁਸਾਰ ਜੀਵਾਂ ਨੂੰ ਪ੍ਰਾਪਤ ਹੁੰਦੇ ਨੇ।
ਰਾਉ ਰੰਗ ਕੇ ਇੱਕ ਸਮਾਨ ਉਪਜਿਤ ਹੈ ਅਵਸ਼ ਨਾ।
ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਭਿਖਾਰੀ ਹੈ, ਸਾਰਿਆਂ ਨੂੰ ਇੱਕ ਬਰਾਬਰ ਹੀ ਭੋਗਣਾ ਪੈਂਦਾ ਸੁੱਖ ਤੋਂ, ਸਭ ਨੂੰ ਇੱਕੋ ਜਿਹਾ ਇੱਕ ਸਮਾਨ ਹੀ ਦੁੱਖ ਸੁੱਖ ਭੋਗਣਾ ਪੈਂਦਾ ਜਿਹੋ ਜਿਹੋ ਜਿਹੇ ਉਹਨਾਂ ਦੇ ਕਰਮ ਨੇ। ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਭਿਖਾਰੀ ਹੈ, ਸਭ ਨੂੰ ਅਵਸ਼ਿਆ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ।
ਸੁੱਖ ਹੋਏ ਹਰ ਖਾਏ ਅਹੰਕਾਰਤ ਅਧਿਕ ਅਹੰਤਾ ਆਪਣੀ ਧਾਰਤ।
ਜਦੋਂ ਬੰਦੇ ਕੋਲ ਸੁੱਖ ਹੁੰਦੇ ਨੇ ਉਦੋਂ ਬੜਾ ਖੁਸ਼ ਹੁੰਦਾ ਤੇ ਹੰਕਾਰਿਆ ਜਾਂਦਾ ਵੀ ਮੇਰੇ ਕੋਲ ਆਹ ਸੁੱਖ ਹੈ ਆਹ ਖੇੜਾ, ਤੇ ਉਦੋਂ ਇਹਦੇ ਮਨ ਚ ਬੜੀ ਹੰਕਾਰ ਦੀ ਬਿਰਤੀ ਬਣ ਜਾਂਦੀ ਹੈ, ਅਧਿਕ ਹੰਕਾਰ ਧਾਰਨ ਕਰਦਾ ਵੀ ਮੇਰੇ ਕੋਲ ਆ ਸੁੱਖ ਹੈ। ਜਦੋਂ ਬੰਦਾ ਸੁਖੀ ਹੁੰਦਾ ਨਾ ਉਦੋਂ ਫਿਰ ਕਿਸੇ ਨੂੰ ਥੱਲੇ ਅੱਖ ਥੱਲੇ ਨਹੀਂ ਲਿਆਉਂਦਾ, ਕਹਿੰਦਾ ਹੈ ਕੋਈ ਮੇਰੇ ਸਾਹਮਣੇ ਬਰਾਬਰ ਦਾ ਕੋਈ। ਉਦੋਂ ਫਿਰ ਹੰਕਾਰ ਦੀ ਬਿਰਤੀ ਆਪਣੇ ਹਿਰਦੇ ਚ ਧਾਰਨ ਕਰਕੇ ਹੋਰ ਜ਼ਿਆਦਾ ਹੰਕਾਰ ਦੀ ਬਿਰਤੀ ਬਣਾ ਲੈਂਦਾ ਹੈ।
ਦੁੱਖ ਤੋਂ ਪਾਏ ਦੀਨ ਹੋਏ ਜਾਏ।
ਜਦੋਂ ਦੁੱਖ ਮਿਲਦਾ ਤੇ ਫਿਰ ਬੜਾ ਗਰੀਬੜਾ ਜਿਹਾ ਬਣ ਜਾਂਦਾ, ਉਦੋਂ ਫਿਰ ਕੱਲੇ ਕੱਲੇ ਅੱਗੇ ਹੱਥ ਜੋੜ ਕੇ ਜੀਜੜੀਆਂ ਕੱਢਦਾ ਫਿਰਦਾ।
ਜੀਓ ਪ੍ਰਭੂ ਨੇ ਕਹਿ ਬਿਲ ਲਾਏ।
ਜਦੋਂ ਤਾਂ ਸੁੱਖ ਮਿਲਦਾ ਉਦੋਂ ਕਹਿੰਦਾ ਮੈਂ ਲਿਆ ਸੁੱਖ, ਮੇਰੀ ਤਾਕਤ ਨਾਲ ਮੈਂ ਆਪਣੇ ਧਨ ਨਾਲ ਆਹ ਚੀਜ਼ ਖਰੀਦੀ ਹੈ। ਤੇ ਜਦੋਂ ਮਿਲਦਾ ਦੁੱਖ ਤੇ ਉਦੋਂ ਕਹਿੰਦਾ ਰੱਬ ਨੇ ਦਿੱਤਾ, ਪਰਮੇਸ਼ਰ ਨੇ ਦਿੱਤਾ ਦੁੱਖ। ਗੁਰੂ ਅੰਗਦ ਸਾਹਿਬ ਕਹਿੰਦੇ ਵੀ ਜੇ ਸੁੱਖ ਮਿਲਿਆ ਸੀ ਸੁੱਖ ਪਰਮੇਸ਼ਰ ਨੇ ਨਹੀਂ ਦਿੱਤਾ, ਜੇ ਸੁੱਖ ਵੀ ਉਸੇ ਨੇ ਦਿੱਤਾ ਤੇ ਦੁੱਖ ਵੀ ਉਹ ਦੇ ਸਕਦਾ ਜਿਹਨੇ ਸੁੱਖ ਦਿੱਤਾ। ਪਰ ਜਦੋਂ ਸੁੱਖ ਮਿਲਦਾ ਉਦੋਂ ਹੰਕਾਰੀ ਬਣ ਜਾਂਦਾ, ਕਹਿੰਦਾ ਮੈਂ ਆਪਣੀ ਮਿਹਨਤ ਨਾਲ ਇਹ ਸੁੱਖ ਪ੍ਰਾਪਤ ਕੀਤਾ। ਤੇ ਜਦੋਂ ਕਹਿੰਦੇ ਦੁੱਖ ਮਿਲਦਾ ਉਦੋਂ ਕਹਿੰਦਾ ਰੱਬ ਨੇ ਦਿੱਤਾ, ਪਰਮੇਸ਼ਰ ਨੇ ਮੈਨੂੰ ਦੁੱਖ ਦਿੱਤਾ।
ਈਸ਼ਰ ਵਿਖੇ ਰੋਪੈ ਦੋਸ਼।
ਫਿਰ ਪਰਮੇਸ਼ਰ ਵਿਚ ਦੋਸ਼ ਰੋਪਣ ਲੱਗ ਪੈਂਦਾ ਤੇ ਲੋਕਾਂ ਨੂੰ ਵੀ ਕਹਿੰਦਾ ਫਿਰਦਾ ਜੀ ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਦੁੱਖ ਪਤਾ ਨਹੀਂ ਕਾਹਦਾ ਮਿਲ ਗਿਆ ਮੈਨੂੰ। ਪਤਾ ਨਹੀਂ ਕਿਹੜੇ ਕਰਮ ਦੀ ਮੈਨੂੰ ਸਜ਼ਾ ਵੀ ਮਿਲਦੀ ਹੈ। ਫਿਰ ਕੱਲੇ ਕੱਲੇ ਅੱਗੇ ਫਿਰ ਰੱਬ ਦੇ ਵਿੱਚ ਹੀ ਦੋਸ਼ ਰੋਪਦਾ, ਪਰਮੇਸ਼ਰ ਵਿੱਚ ਹੀ ਦੋਸ਼ ਰੋਪਦਾ ਵੀ ਪਰਮੇਸ਼ਰ ਦਾ ਪਤਾ ਨਹੀਂ ਮੈਂ ਕੀ ਵਿਗਾੜ ਦਿੱਤਾ, ਉਹਨੇ ਮੈਨੂੰ ਆਹ ਦੁੱਖ ਦੇ ਦਿੱਤਾ। ਰੱਬ ਨੂੰ ਗਾਲਾਂ ਕੱਢਦੇ ਫਿਰ ਬੰਦੇ ਵੇਖੇ ਜਾਂਦੇ ਨੇ।
ਨਿਜ ਕਰਮਨ ਕੀ ਗਤ ਕੀ ਨੈ
ਹੋਸ਼, ਪਰਮੇਸ਼ਰ ਵਿੱਚ ਦੋਸ਼ ਰੋਪਦਾ ਆਪਣੇ ਕਰਮਾਂ ਦਾ ਹੋਸ਼ ਨਹੀਂ ਵੀ ਆਪ ਕਿਹੋ ਜਿਹੇ ਕਰਮ ਕੀਤੇ ਨੇ, ਆਪਣੇ ਕਰਮਾਂ ਦੀ ਸੋਝੀ ਨਹੀਂ। ਮਿਲਿਆ ਤਾਂ ਉਹ ਜੋ ਆਪ ਕੀਤਾ ਹੈ, ਅਹਿਕਰ ਕਰੇ ਸੋ ਅਹਿਕਰ ਪਾਏ। ਇਹਦਾ ਮਤਲਬ ਇਹ ਨਹੀਂ ਵੀ ਇਧਰਲੇ ਹੱਥ ਨਾਲ ਕੀਤਾ ਤੇ ਇਧਰਲੇ ਹੱਥ ਨਾਲ ਕੱਟਣਾ ਪਿਆ। ਮਹਾਰਾਜ ਕਹਿੰਦੇ ਜਿਹੜੇ ਇਸ ਕਰਨ ਨਾਲ ਕਰ ਰਿਹਾ ਇਸੇ ਕਰਨ ਨਾਲ ਤੈਨੂੰ ਮੁੜ ਕੇ ਵੱਢਣਾ ਪੈਣਾ, ਇਸੇ ਹੱਥ ਨਾਲ ਤੈਨੂੰ ਪ੍ਰਾਪਤ ਕਰਨਾ ਪੈਣਾ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਤਾਂ ਪਰਮੇਸ਼ਰ ਵਿੱਚ ਹੀ ਦੋਸ਼ ਰੋਪੀ ਜਾਂਦਾ, ਆਪਣੇ ਕਰਮਾਂ ਦੀ ਹੋਸ਼ ਨਹੀਂ ਕਿ ਜਿਹੜੇ ਕਰਮ ਮੈਂ ਕੀਤੇ ਨੇ ਉਨ੍ਹਾਂ ਦੀ ਮੈਨੂੰ ਸਜ਼ਾ ਵੀ ਮਿਲਦੀ। ਖਾਲਸਾ ਜੀ, ਜੋ ਅਸੀਂ ਪ੍ਰਾਪਤ ਕਰ ਰਹੇ ਹਾਂ ਚਾਹੇ ਉਹ ਸੁੱਖ ਹੈ ਚਾਹੇ ਉਹ ਦੁੱਖ ਹੈ, ਉਹ ਸਾਡੇ ਕਰਮਾਂ ਦਾ ਫਲ ਹੈ, ਸਾਡੇ ਕਰਮਾਂ ਦਾ ਬੀਜ, ਉਹ ਅੰਕੁਰਿਤ ਹੋ ਕੇ ਸਾਨੂੰ ਮਿਲ ਰਿਹਾ।
ਪ੍ਰਾਣੀ ਕਰਮ ਕਰਤ ਨਿਜ ਜਤਾ, ਫਲ ਕੇ ਪ੍ਰਾਪਤ ਦੇਖ ਕਰ ਤਤਾ।
ਜਿਹੋ ਜਿਹੋ ਜੇ ਕਰਮ ਇਹ ਪ੍ਰਾਣੀ ਸੰਸਾਰ ਵਿਚ ਕਰਦੇ ਨੇ ਆਪਣੇ ਕੀਤੇ ਹੋਏ ਕਰਮਾਂ ਮੁਤਾਬਕ ਪਰਮੇਸ਼ਰ ਇਨ੍ਹਾਂ ਨੂੰ ਫਲ ਦਿੰਦਾ। ਜਿਹੋ ਜਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਜੋ ਕੀਤਾ ਹੈ ਉਹੀ ਫਲ ਪ੍ਰਾਪਤ ਹੋਣਾ ਤੇ ਦੇਣ ਵਾਲਾ ਪਰਮੇਸ਼ਰ ਹੈ, ਸੁੱਖ ਵੀ ਤੇ ਦੁੱਖ ਵੀ। ਇਹਦੇ ਕੀਤੇ ਹੋਏ ਕਰਮਾਂ ਦੇ ਫਲ ਮੁਤਾਬਕ ਵਾਹਿਗੁਰੂ ਪਰਮੇਸ਼ਰ ਇਸ ਜੀਵ ਨੂੰ ਸੁੱਖ ਦੁੱਖ ਤੇ ਫਲ ਦਿੰਦਾ ਹੈ।
ਸੁੱਖ ਦੁੱਖ ਜਗਤ ਨਾਚ ਕੇ ਆਤਾ, ਸੁਮਤ ਲਖੈ ਦੋਸ਼ਨ ਨਿਜ ਸਾਥਾ।
ਸੁੱਖ ਤੇ ਦੁੱਖ ਸਾਰੇ ਉਸ ਜਗਤ ਦੇ ਨਾਚ ਦੇ ਪਰਮੇਸ਼ਰ ਦੇ ਹੱਥ ਚ ਨੇ। ਜਿਹੜੇ ਸਿਆਣੇ ਮਨੁੱਖ ਨੇ ਨਾ, ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਾਡੇ ਕਰਮਾਂ ਦਾ ਦੋਸ਼ ਸਾਡੇ ਨਾਲ ਚੱਲਦਾ ਆਉਂਦਾ ਹੈ। ਜੇ ਮੀਂਹ ਨਹੀਂ ਪਿਆ ਪੈਂਦਾ ਤੇ ਮਹਾਰਾਜ ਜੀ ਕਹਿੰਦੇ ਇਹਦੇ ਦੋਸ਼ੀ ਅਸੀਂ ਨਹੀਂ, ਇਹ ਜਿਹੋ ਜਿਹੇ ਕਰਮ ਤੁਸੀਂ ਕੀਤੇ ਨੇ ਉਹੋ ਜਿਹਾ ਫਲ ਤੁਹਾਨੂੰ ਪਰਮੇਸ਼ਰ ਦੇ ਰਿਹਾ, ਇਹ ਨਹੀਂ ਵੀ ਕਰੀਏ ਅਸੀਂ ਤੇ ਫਲ ਤੁਹਾਨੂੰ ਭੋਗਣਾ ਪਏਗਾ। ਪਾਤਸ਼ਾਹ ਕਹਿੰਦੇ ਜੇ ਪੜਿਆ ਹੋਵੇ ਗੁਨਹਗਾਰ ਤਾਂ ਓਮੀ ਸਾਧ ਨਾ ਮਾਰੀਏ। ਜੇ ਪੜਿਆ ਲਿਖਿਆ ਬੰਦਾ ਗੁਨਹਗਾਰ ਹੋਵੇ ਤੇ ਕਹੀਏ ਵੀ ਚਲੋ ਇਹਨੂੰ ਛੱਡ ਦਿੰਦੇ ਹਾਂ, ਪੜਿਆ ਲਿਖਿਆ ਉਹਦੀ ਥਾਂ ਤੇ ਕਿਸੇ ਅਨਪੜ ਨੂੰ ਟੰਗ ਕੇ ਪੁੱਠਾ ਕੁੱਟਣਾ ਸ਼ੁਰੂ ਕਰ ਦਿਓ, ਐਸਾ ਪਰਮੇਸ਼ਰ ਦੇ ਘਰ ਚ ਨਹੀਂ। ਓਮੀ ਦਾ ਮਤਲਬ ਹੈ ਅਨਪੜ। ਕਹਿੰਦੇ ਜਿਹਨੇ ਜੋ ਕੀਤਾ ਪਰਮੇਸ਼ਰ ਦੇ ਘਰ ਵਿਚ ਤਾਂ ਉਹਨੂੰ ਉਹੀ ਫਲ ਪ੍ਰਾਪਤ ਹੋਣਾ ਜੋ ਉਹਨੇ ਕੀਤਾ। ਇਹ ਸੁੱਖ ਦੁੱਖ ਪਰਮੇਸ਼ਰ ਦੇ ਦਾਤੇ ਦੇ ਹੱਥ ਚ ਨੇ, ਕਿਸੇ ਵਿਅਕਤੀ ਦੇ ਕਿਸੇ ਬੰਦੇ ਦੇ ਹੱਥ ਵਿਚ ਨਹੀਂ।
ਦੋਇਨ ਮੈਂ ਪ੍ਰਭ ਕੋ ਸਿਮਰਨ ਤੇ ਜਾਣੈ ਕਰਮਨ ਫਲ ਉਪਜੰਤੇ।
ਪਰਮੇਸ਼ਰ ਦੇ ਪਿਆਰੇ ਨੇ ਉਹ ਸੁੱਖ ਤੇ ਦੁੱਖ ਵਿਚ ਦੋਵਾਂ ਚ ਪਰਮੇਸ਼ਰ ਨੂੰ ਯਾਦ ਕਰਦੇ ਨੇ, ਸੁੱਖ ਵਿਚ ਵੀ ਤੇ ਦੁੱਖ ਵਿਚ ਵੀ। ਕਹੇ ਪ੍ਰਭੂ ਜੇ ਸੁਖ ਦੇਹੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ। ਇਹ ਅਵਸਥਾ ਹੈ ਉਹਨਾਂ ਗੁਰਮੁਖਾਂ ਦੀ ਜਿਹੜੇ ਸੁੱਖ ਤੇ ਦੁੱਖ ਵਿਚ ਇਕ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਦੇ ਨੇ। ਔਰ ਉਹ ਇਹ ਜਾਣਦੇ ਨੇ ਵੀ ਜੋ ਫਲ ਸਾਨੂੰ ਮਿਲ ਰਿਹਾ ਇਹ ਸਾਡੇ ਕੀਤੇ ਕਰਮਾਂ ਦਾ ਫਲ ਸਾਨੂੰ ਪ੍ਰਾਪਤ ਹੋ ਰਿਹਾ।
ਜਿਸ ਕੋ ਪੁਰਖਨ ਮੈਂ ਕਹਿ ਧੀਰਾ, ਪਰਮੇਸ਼ਰ ਕੋ ਲਖੈ ਗਈਰਾ।
ਉਸ ਪੁਰਖ ਨੂੰ ਧੀਰਜੀ ਪੁਰਖ ਕਿਹਾ ਜਾ ਸਕਦਾ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗੁਣੀ ਗਹੀਰ ਜਾਣ ਕੇ ਇਸ ਗੱਲ ਨੂੰ ਸਮਝ ਲਵੇ ਕਿ ਸੁੱਖ ਦੁੱਖ ਜਿਹੜੇ ਨੇ ਉਹ ਮੇਰੇ ਕੀਤੇ ਕਰਮਾਂ ਕਰਕੇ ਮੈਨੂੰ ਪ੍ਰਾਪਤ ਹੋ ਰਹੇ ਨੇ। ਉਹੀ ਅਸਲ ਵਿਚ ਸਿਆਣਾ ਦਾਨਸ਼ਵੰਦ ਪੁਰਖ ਹੈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗੁਣੀ ਗਹੀਰਾ ਜਾਣ ਕੇ ਸੁੱਖ ਤੇ ਦੁੱਖ ਵਿਚ ਉਸ ਪਰਮੇਸ਼ਰ ਨੂੰ ਯਾਦ ਕਰੇ।
ਸੁਣ ਕੇ ਗੁਰ ਕੇ ਬਚ ਸੁਖ ਸਾਰ, ਪੁਨੈ ਭਨੀ ਪੁਰਖਾ ਤ੍ਰਿਕੀ ਕਾਰ।
ਸਤਿਗੁਰੂ ਜੀ ਨੇ ਤਾਂ ਭਲੇ ਦੀਆਂ ਗੱਲਾਂ ਕਹੀਆਂ, ਇਕ ਇਕ ਬਚਨ ਜਿਹੜਾ ਸਤਿਗੁਰਾਂ ਦਾ ਉਹ ਬੜਾ ਕੀਮਤੀ ਬਚਨ ਹੈ ਜੋ ਕਿਹਾ ਇਨ੍ਹਾਂ ਜ਼ਿਮੀਦਾਰਾਂ ਖਹਿਰਿਆਂ ਨੂੰ। ਪਰ ਅੱਗੋ ਇਹ ਜ਼ਿਮੀਦਾਰ ਖਹਿਰਿਆਂ ਨੇ ਮਹਾਰਾਜ ਜੀ ਦੇ ਬਚਨ ਸੁਣੇ, ਸੁਣ ਕੇ ਇਨ੍ਹਾਂ ਤੇ ਕੋਈ ਅਸਰ ਨਹੀਂ ਹੋਇਆ। ਕਿਉਂਕਿ ਜਦੋਂ ਛਿੰਦਾ ਹੋਇਆ ਹੋਵੇ ਨਾ ਕਾਗਜ਼ ਦੇ ਉੱਤੇ ਤੇ ਉੱਤੇ ਪਾਣੀ ਨਹੀਂ ਟਿਕਦਾ ਤੇ ਨਾ ਹੀ ਉਹ ਗਲਦਾ। ਸਤਿਗੁਰੂ ਜੀ ਦੇ ਬਚਨ ਹੁਣ ਇਨ੍ਹਾਂ ਦੇ ਮਨ ਛਿੰਦੇ ਸੀ, ਥੰਧਾਈ ਕਾਹਦੀ ਹੈ, ਤਪੇ ਦੇ ਬੋਲਾਂ ਦੀ ਥੰਧਾਈ ਲੱਗੀ ਹੋਈ। ਪਾਤਸ਼ਾਹ ਜੀ ਦੇ ਬਚਨ ਸੁੱਖ ਸਾਰ ਨੇ, ਜੇ ਇਨ੍ਹਾਂ ਨੂੰ ਕੋਈ ਕਮਾ ਲਵੇ ਤੇ ਇਨ੍ਹਾਂ ਚ ਸਾਰਾ ਸੁੱਖ ਮਿਲ ਸਕਦਾ, ਪਰ ਇਨ੍ਹਾਂ ਨੇ ਸੁਣ ਕੇ ਅਣਸੁਣੇ ਕਰ ਦਿੱਤੇ ਤੇ ਸਗੋਂ ਹੋਰ ਔਖਾ ਜਿਹਾ ਹੋ ਕੇ ਕਠੋਰ ਸ਼ਬਦਾਵਲੀ ਵਰਤ ਕੇ, ਪੁਰਖਾ ਕਹਿੰਦੇ ਨੇ ਕਠੋਰ ਬੋਲਣਾ, ਹੋਰ ਕਠੋਰ ਬੋਲ ਬੋਲਦਿਆਂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਕੋ ਕਬ ਸੁਣੈ ਨ ਗਿਆਨ ਤੁਮਾਰੋ ਮਤ ਸਭੀ ਕੋ ਤੁਮ ਨਿਕਸ ਸਿਧਾਰੋ।
ਲੱਗੇ ਗੁਰੂ ਜੀ ਅਸੀਂ ਤੁਹਾਡਾ ਇੱਥੇ ਗਿਆਨ ਨਹੀਂ ਸੁਣਨ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹੀ ਜਵਾਬ ਦਿੱਤਾ, ਕਹਿੰਦੇ ਇੱਥੇ ਤੁਹਾਡਾ ਕੋਈ ਗਿਆਨ ਨਹੀਂ ਸੁਣਨ ਆਇਆ, ਬਸ ਸਾਡੇ ਸਾਰਿਆਂ ਦਾ ਇਹ ਮਤ ਹੈ ਵੀ ਤੁਸੀਂ ਇਹ ਪਿੰਡ ਛੱਡ ਕੇ ਨਿਕਲ ਜਾਓ, ਦੌੜ ਜਾਓ ਇੱਥੋਂ, ਤੁਹਾਡਾ ਇੱਥੇ ਰਹਿਣਾ ਹੁਣ ਉਚਿਤ ਨਹੀਂ। ਬੜੀ ਕਠੋਰ ਸ਼ਬਦਾਵਲੀ ਚ ਕਹਿੰਦੇ ਅਸੀਂ ਤੁਹਾਡਾ ਗਿਆਨ ਨਹੀਂ ਸੁਣਨ ਆਏ, ਇਹ ਤੁਹਾਡੀਆਂ ਗਿਆਨ ਦੀਆਂ ਗੱਲਾਂ ਸਾਡੀਆਂ ਸਾਡੇ ਕਿਸੇ ਕੰਮ ਦੀਆਂ ਨਹੀਂ ਤੇ ਨਾ ਹੀ ਅਸੀਂ ਸੁਣਨੀਆਂ ਚਾਹੁੰਦੇ ਹਾਂ, ਤੁਸੀਂ ਸਾਡਾ ਇਹ ਨਗਰ ਛੱਡ ਕੇ ਚਲੇ ਜਾਓ, ਇਹੀ ਸਾਡੇ ਸਾਰਿਆਂ ਦਾ ਮਤ ਹੈ।
ਨਾਹੇ ਤਾਂ ਕਹਿ ਕੇ ਬਾਤ ਤੁਮਾਰੀ ਤੁਰਨ ਬਲ ਕਰ ਦੇ ਨਿਕਾਰੇ।
ਇਥੋਂ ਤੱਕ ਬੋਲ ਪਏ ਖਹਿਰੇ ਜ਼ਿਮੀਦਾਰ, ਮਤ ਤੇ ਪੜਦਾ ਪਿਆ ਹੋਇਆ ਇਨ੍ਹਾਂ ਦੇ ਕਿ ਸਤਿਗੁਰਾਂ ਨੂੰ ਕਹਿੰਦੇ ਵੀ ਜੇ ਤਾਂ ਆਪਣੇ ਆਪ ਜਾਂਦੇ ਹੋ ਤਾਂ ਠੀਕ ਹੈ, ਨਹੀਂ ਤਾਂ ਹੁਣ ਅਸੀਂ ਤੁਹਾਡੀ ਬਾਂਹ ਫੜ ਕੇ ਖਿੱਚ ਕੇ ਬਾਹਰ ਲੈ ਕੇ ਜਾਵਾਂਗੇ, ਕਿ ਤੁਹਾਡੀ ਬਾਂਹ ਫੜਾਂਗੇ ਤੇ ਬਾਂਹ ਤੋਂ ਫੜ ਕੇ ਫਿਰ ਖਿੱਚ ਕੇ ਤੁਹਾਨੂੰ ਧਰੂਕ ਕੇ ਇਸ ਨਗਰ ਵਿੱਚੋਂ ਬਾਹਰ ਕੱਢ ਕੇ ਆਵਾਂਗੇ।
ਤੱਪੇ ਬਖਾ ਨੇ ਹੱਥੇ ਸੁਣਾਈ ਬਾਤਾਂ ਆਨ ਬਣਾਵੋ ਕਾਏ।
ਆਪਣਾ ਬਲ ਲਾ ਕੇ ਫਿਰ ਤੁਹਾਨੂੰ ਬਾਹਰ ਕੱਢਾਂਗੇ, ਕਿਉਂਕਿ ਸਾਨੂੰ ਤਾਂ ਸਾਡੇ ਤਪੇ ਨੇ ਹੁਕਮ ਕੀਤਾ, ਸਾਡੇ ਤਪੇ ਨੇ ਜੋ ਕਿਹਾ ਅਸੀਂ ਤਾਂ ਉਹ ਹੀ ਮੰਨਣਾ, ਉਹਦੇ ਕਹੇ ਨੂੰ ਅਸੀਂ ਮੋੜ ਨਹੀਂ ਸਕਦੇ, ਨਾ ਹੀ ਅਸੀਂ ਹੁਣ ਪਿੱਛੇ ਹਟਣਾ। ਤੇ ਤੁਸੀਂ ਹੋਰ ਜਿੰਨੀਆਂ ਮਰਜ਼ੀ ਗੱਲਾਂ ਬਣਾਈ ਜਾਓ, ਤੁਹਾਡੀਆਂ ਇਨ੍ਹਾਂ ਗੱਲਾਂ ਤੇ ਸਾਡੇ ਤੇ ਕੋਈ ਅਸਰ ਨਹੀਂ ਹੋਣ ਵਾਲਾ।
ਸ੍ਰੀ ਅੰਗਦ ਸੁਣ ਬਹੁ ਬਿਗ ਸਾਨੇ ਬੁੱਢੇ ਸੋ ਅਬ ਬਾਕੀ ਬਖਾਨੇ।
ਧੰਨ ਗੁਰੂ ਅੰਗਦ ਸਾਹਿਬ ਜੀ ਹੱਸ ਪਏ ਵੇਖ ਕੇ, ਮੂਰਖਾਂ ਦੀ ਦਸ਼ਾ ਵੇਖੀ, ਇਹ ਵੀ ਮੂਰਖ ਨੇ ਤੇ ਸਿਆਣਾ ਬੰਦਾ ਮੂਰਖ ਦੀ ਹਾਲਤ ਵੇਖ ਕੇ ਹੱਸ ਪੈਂਦਾ, ਮੇਰੇ ਸਾਹਿਬ ਹੱਸ ਪਏ ਤੇ ਮੁਸਕਰਾਉਂਦਿਆਂ ਹੋਇਆਂ ਲਾਗੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਸਨ ਬ੍ਰਹਮ ਗਿਆਨੀ। ਧੰਨ ਬਾਬਾ ਬੁੱਢਾ ਸਾਹਿਬ ਜੀ ਲਾਗੇ ਬੈਠੇ ਹੱਸਦਿਆਂ ਹੋਇਆਂ ਗੁਰੂ ਅੰਗਦ ਸਾਹਿਬ ਜੀ ਬਾਬਾ ਬੁੱਢਾ ਜੀ ਵੱਲ ਵੇਖਿਆ ਤੇ ਮਹਾਰਾਜ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ,
ਉਠਵਾਓ ਪਰਿਆੰਕ ਹਮਾਰੋ ਹਮ ਤੇ ਇਨਕੋ ਹੋਤ ਬਿਗਾਰੋ।
ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਜੀ ਸਾਡਾ ਪਲੰਘਾ ਚੁਕਾਓ ਇੱਥੋਂ ਤੇ ਚਲੋ ਚੱਲੀਏ, ਜੇ ਸਾਡੇ ਜਾਇਆ ਇਨ੍ਹਾਂ ਨੂੰ ਸੁੱਖ ਮਿਲਦਾ ਨਾ ਤੇ ਅਸੀਂ ਤੁਰ ਜਾਂਦੇ ਹਾਂ, ਪਰ ਮੂਰਖ ਇਹ ਨਹੀਂ ਸਮਝਦੇ ਵੀ ਸੁੱਖ ਤਾਂ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਨੇ, ਜੇ ਸਤਿਗੁਰੂ ਜੀ ਚਲੇ ਗਏ ਤੇ ਫਿਰ ਸੁੱਖ ਕਿੱਥੋਂ ਮਿਲਣਾ ਸੀ ਇਨ੍ਹਾਂ ਨੂੰ। ਪਰ ਪਾਤਸ਼ਾਹ ਜੀ ਕਹਿੰਦੇ ਜੇ ਇਨ੍ਹਾਂ ਦੇ ਮਨ ਚ ਵਹਿਮ ਬਣਿਆ ਹੋਇਆ ਨਾ ਕਿ ਸਾਡੇ ਜਾਇਆ ਇਨ੍ਹਾਂ ਨੂੰ ਸੁੱਖ ਮਿਲਦਾ ਤੇ ਫਿਰ ਸਾਡਾ ਪਲੰਘਾ ਚੁਕਾਓ ਤੇ ਆਪਾਂ ਇੱਥੋਂ ਚੱਲੀਏ, ਸਾਡੇ ਜਾਣ ਨਾਲ ਜੇ ਇਨ੍ਹਾਂ ਨੂੰ ਸੁੱਖ ਮਿਲਦਾ ਤੇ ਤੁਰ ਚੱਲਦੇ ਆਂ।
ਜੰਗਲ ਮੈਂ ਇੱਕ ਡੀ ਪੁਰਾਨੀ ਖਾਨ ਰਜਾਦਾ ਨਾਮ ਬਕਾਨੇ।
ਇੱਥੋਂ ਕੁਝ ਦੂਰੀ ਤੇ ਜੰਗਲ ਵਿੱਚ ਇੱਕ ਪੁਰਾਣਾ ਥੇ ਹੈ, ਉਹਨੂੰ ਖਾਨ ਰਜਾਦੇ ਦਾ ਥੇ ਕਹਿੰਦੇ ਨੇ, ਤੇ ਆਪਾਂ ਉੱਥੇ ਚੱਲੀਏ, ਉੱਥੇ ਲੈ ਚੱਲੋ ਸਾਡਾ ਪਲੰਘਾ, ਉੱਥੇ ਜੰਗਲ ਵਿੱਚ ਜਾ ਕੇ ਆਸਣ ਲਾਉਂਦੇ ਆ, ਇਹ ਨਗਰ ਛੱਡ ਦਿੰਦੇ ਆ, ਜੇ ਸਾਡੇ ਛੱਡਿਆ ਇਨ੍ਹਾਂ ਨੂੰ ਸੁੱਖ ਮਿਲਦਾ ਤੇ ਆਪਾਂ ਤੁਰ ਚੱਲਦੇ ਆ, ਸਾਨੂੰ ਜੰਗਲ ਵਿੱਚ ਲੈ ਚੱਲੋ ਜਿੱਥੇ ਉਸ ਖਾਨ ਰਜਾਦੇ ਦੀ ਉੱਚੀ ਥੇ ਬਣੀ ਹੋਈ ਹੈ।
ਚਲੋ ਤਾਂ ਹਮਰੇ ਇਕੰਤ ਸ਼ਬਦ ਇਕੰਤ ਸੰਤ ਮਹੰਤ।
ਆਪਾਂ ਚੱਲੀਏ ਉੱਥੇ ਇਕਾਂਤ ਵਿੱਚ ਰਹਾਂਗੇ, ਇਕਾਂਤ ਵਿੱਚ ਆਨੰਦ ਮਾਣਾਂਗੇ। ਬਾਬਾ ਬੁੱਢਾ ਸਾਹਿਬ ਜੀ ਕੁਝ ਸਮੇਂ ਵਾਸਤੇ ਆਤਮਕ ਆਨੰਦ ਨੂੰ ਉੱਥੇ ਹੀ ਮਾਣਦੇ ਆ ਚੱਲ ਕੇ। ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹ ਨਹੀਂ ਆਖਿਆ ਵੀ ਸਾਡਾ ਵੀ ਹੱਕ ਹੈ ਇੱਥੇ ਅਸੀਂ ਨਹੀਂ ਜਾਂਦੇ। ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸੇ ਵਕਤ, ਇਹ ਹੈ ਪਰਉਪਕਾਰ ਵਾਲੀ ਬਿਰਤੀ, ਜਿਨ੍ਹਾਂ ਦੇ ਅੰਦਰ ਕੋਈ ਵੈਰ ਦਾ ਭਾਵ ਹੈ ਹੀ ਨਹੀਂ, ਤਪਾ ਵੈਰ ਕਰ ਰਿਹਾ ਪਰ ਸਤਿਗੁਰਾਂ ਅੰਦਰ ਵੈਰ ਦੀ ਕੋਈ ਬਿਰਤੀ ਨਹੀਂ, ਮਹਾਰਾਜ ਜੀ ਅੰਦਰ ਵੈਰ ਨੇ। ਕਹਿੰਦੇ ਚਲੋ ਆਪਾਂ ਖਾਨ ਰਜਾਦੇ ਵਾਲੇ ਉਸ ਥੇ ਤੇ ਚੱਲ ਕੇ ਉਥੇ ਇਕਾਂਤ ਵਿੱਚ ਬੈਠਦੇ ਆਂ, ਉਥੇ ਬੜੇ ਬੜੇ ਮਹਾਨ ਸੰਤ ਮਹੰਤ ਹੋਏ ਨੇ, ਉਨ੍ਹਾਂ ਦੀ ਸੰਗਤ ਕਰਾਂਗੇ।
ਸੁਣ ਕੇ ਸਭ ਸਿੱਖਣ ਮਨ ਜਾਨਾ ਤਪੇ ਅਸੂਯਕ ਦੁਸ਼ਟ ਬਖਾਨਾ।
ਅੱਗੇ ਜਿੰਨੇ ਸਿੱਖ ਬੈਠੇ ਸੀ ਸਾਰੇ ਸਮਝ ਗਏ ਵੀ ਇਹ ਜਿਹੜੇ ਖਹਿਰੇ ਜ਼ਿਮੀਦਾਰ ਆਏ ਨੇ ਤਪੇ ਦੇ ਭੜਕਾਏ ਹੋਏ ਨੇ, ਜਿਹੜਾ ਤਪਾ ਹੈ ਉਹ ਗੁਰੂ ਅੰਗਦ ਸਾਹਿਬ ਨਾਲ ਬੜੀ ਈਰਖਾ ਕਰਦਾ, ਮਨ ਦੇ ਵਿੱਚ ਸਤਿਗੁਰਾਂ ਦੇ ਨਾਲ ਬਿਨਾਂ ਕਾਰਨ ਤੋਂ ਦਵੈਸ਼ ਰੱਖਦਾ। ਅੱਗੇ ਵੀ ਉਹਦੀਆਂ ਗੱਲਾਂ ਖਬਰਾਂ ਤੇ ਪਹੁੰਚਦੀਆਂ ਰਹਿੰਦੀਆਂ ਸੀ ਸਿੱਖਾਂ ਕੋਲ, ਇਸ ਕਰਕੇ ਉਹ ਬੜਾ ਵੱਡਾ ਦੁਸ਼ਟ ਹੈ ਜਿਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਵੈਰ ਕਮਾਇਆ।
ਰਾਹਕ ਮੂਰਖ ਲਖੈ ਨਾ ਕੈਸੇ ਅਗੀ ਈਰਖਾ ਠਾਨੈ ਜੈਸੇ।
ਇਹਨਾਂ ਮੂਰਖਾਂ ਜ਼ਿਮੀਦਾਰਾਂ ਨੂੰ ਸੋਝੀ ਨਹੀਂ ਆਈ ਵੀ ਜਿਵੇਂ ਉਹਨੇ ਕਹਿ ਦਿੱਤਾ ਤਪੇ ਦੇ ਉਹਦੇ ਕਹੇ ਨੂੰ ਉਸੇ ਤਰ੍ਹਾਂ ਮੰਨੀ ਜਾਂਦੇ ਉਸ ਮੂਰਖ ਦੇ ਆਖੇ ਨੂੰ। ਜਿਹੜਾ ਗੁਰੂ ਘਰ ਦਾ ਨਿੰਦਕ ਹੈ ਜਿਹਨੇ ਈਰਖਾ ਕਰਕੇ ਬੋਲ ਬੋਲਣੇ ਨੇ ਉਹਦਾ ਕਿਹਾ ਹੋਇਆ ਇਹ ਖੈਰੇ ਜ਼ਿਮੀਦਾਰ ਮੰਨੀ ਜਾਂਦੇ ਨੇ ਤੇ ਗੁਰੂ ਸਾਹਿਬ ਜੀ ਦੀ ਮਹਿਮਾ ਤੋਂ ਅਣਜਾਣ ਹਨ।
ਅਪਰੇ ਉਪਾਵ ਬਨਤ ਕੁਛ ਨਾਈ ਨਿਕਸੈ ਚਲੈ ਆਨ ਥਲ ਮਾਈ।
ਇਹੀ ਵਿਚਾਰ ਕੀਤੀ ਵੀ ਹੁਣ ਹੋਰ ਤਾਂ ਕੋਈ ਉਪਾਅ ਦਿਸਦਾ ਨਹੀਂ, ਇਹ ਤਾਂ ਹੁਣ ਠਾਣੀ ਬੈਠੇ ਨੇ ਆਪਣੇ ਮਨ ਚ ਜਿੰਨੇ ਖਹਿਰੇ ਜ਼ਿਮੀਦਾਰ ਵੀ ਗੁਰੂ ਜੀ ਨੂੰ ਕੱਢੋ ਇੱਥੋਂ ਤੇ ਹੁਣ ਹੋਰ ਕੋਈ ਉਪਾਅ ਕਰਕੇ ਇਹਨਾਂ ਨਾਲ ਝਗੜਾ ਕਾਹਨੂੰ ਪਾਉਣਾ, ਕਾਹਨੂੰ ਇਹਨਾਂ ਨਾਲ ਲੜਨਾ। ਇਸ ਕਰਕੇ ਹੁਣ ਇਹ ਜਗ੍ਹਾ ਛੱਡ ਕੇ ਸਾਨੂੰ ਟੋਰੀ ਜਾਣਾ ਚਾਹੀਦਾ। ਏਦਾਂ ਗੁਰਸਿੱਖਾਂ ਨੇ ਵੀ ਸਤਿਗੁਰੂ ਜੀ ਦੇ ਨਾਲ ਇਹੀ ਵਿਚਾਰ ਕੀਤੀ।
ਕਰੈ ਦੇਰ ਬਿਗੜੈ ਮਤ ਮੰਦੇ ਮਹਾਮੂਡ ਮਿਲ ਜਾਏ ਬ੍ਰਿੰਦੇ।
ਇਹ ਵੀ ਵਿਚਾਰ ਕੀਤੀ ਸਿੱਖਾਂ ਨੇ ਵੀ ਜੇ ਹੁਣ ਅਸੀਂ ਦੇਰ ਲਾਈ ਨਾ ਤੇ ਅੱਗੇ ਬੜੇ ਕਾਹਲੇ ਪਏ ਹੋਏ ਨੇ, ਜ਼ਿਮੀਦਾਰ ਨੂੰ ਤਾਂ ਆਪਣੀ ਫਸਲ ਬੜੀ ਚੰਗੀ ਲੱਗਦੀ ਹੈ, ਇਹ ਤਾਂ ਉਹਦੇ ਕਰਕੇ ਵੀ ਦੁਖੀ। ਦੂਜਾ ਤਪੇ ਨੇ ਇਹਨਾਂ ਦੇ ਮਨ ਚ ਦੁਵੈਸ਼ ਭਰ ਦਿੱਤੀ ਹੈ, ਇਸ ਕਰਕੇ ਪਤਾ ਨੀ ਕਿਹੜੇ ਵੇਲੇ ਵਿਗੜ ਜਾਣ, ਕੀ ਕਰ ਦੇਣ, ਸਾਰੇ ਇਕੱਠੇ ਹੋ ਜਾਣ ਤੇ ਇੱਥੇ ਲੜਾਈ ਤੇ ਉਪਦਰਵ ਹੋ ਜਾਏ। ਉਹਦੇ ਤੋਂ ਪਹਿਲਾਂ ਪਹਿਲਾਂ ਸਾਨੂੰ ਇਹ ਜਗ੍ਹਾ ਛੱਡ ਕੇ ਟੁਰ ਜਾਣਾ ਚਾਹੀਦਾ।
ਲੱਖ ਅਜਤਨ ਨਿਕਸਨ ਹੀ ਚਾ ਚਲੇ ਵੈਰ ਕੋ ਸੋ ਥਲ ਜਾ।
ਵੇਖਿਆ ਵੀ ਕੋਈ ਹੋਰ ਤਾਂ ਯਤਨ ਹੁੰਦਾ ਨੀ ਪਿਆ, ਹੁਣ ਇਹ ਜਗ੍ਹਾ ਛੱਡ ਕੇ ਟੁਰ ਜਾਣੀ ਚਾਹੀਦੀ ਹੈ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਗੁਰੂ ਕੇ ਸਿੱਖਾਂ ਨੇ ਵੀ ਚੱਲਣ ਦੀ ਤਿਆਰੀ ਕਰ ਲਈ ਵੀ ਜਿਹੜੇ ਪਾਸੇ ਸਤਿਗੁਰਾਂ ਦਾ ਹੁਕਮ ਸੀ ਕਿ ਖਾਨ ਰਜਾਦੇ ਵਾਲੇ ਥੇਹ ਤੇ ਚੱਲ ਕੇ ਆਸਣ ਲਾਉਂਦੇ ਆ ਉਥੇ ਸਾਡਾ ਪਲਘਾ ਲੈ ਚੱਲੋ, ਉਸੇ ਪਾਸੇ ਚੱਲਣ ਦੀਆਂ ਤਿਆਰੀਆਂ ਸਿੱਖਾਂ ਨੇ ਕਰ ਲਈਆਂ।
ਕ੍ਰਿਖੀ ਕਾਰਨ ਸੋ ਨਿਕਸਤ ਕਯੋ ਹਮਰੇ ਬਾਸ ਯੇ ਤੁਮ ਤੁਕ ਲਯੋ।
ਪਾਤਸ਼ਾਹ ਜੀ ਜਦੋਂ ਚੱਲਣ ਲੱਗੇ ਨਾ ਘਰੋਂ ਆਪਣੇ ਤੇ ਉਹ ਜਿਹੜੇ ਜ਼ਿਮੀਦਾਰ ਖੜੇ ਸੀ ਉਹਨਾਂ ਨੂੰ ਮੇਰੇ ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਚੰਗਾ ਭਾਈ ਅਸੀਂ ਚੱਲੇ ਜੇ ਚੱਲੇ ਆ, ਜੇ ਸਾਡੇ ਚੱਲਣ ਦੇ ਨਾਲ ਸਾਡੇ ਟੁਰ ਜਾਣ ਦੇ ਨਾਲ ਤੁਹਾਡਾ ਪਿੰਡ ਸੁੱਖ ਨਾਲ ਵਸਦਾ, ਤੁਸੀਂ ਸੁੱਖ ਨਾਲ ਵਸਦੇ ਹੋ।
ਤੋ ਹਮ ਜਾਏ ਅਪਰ ਚੱਲ ਰਹਿ ਗ੍ਰਾਮ ਦੁਖੀ ਕਿਉਂ ਕਰ ਬੇਚੈ।
ਅਸੀਂ ਜਾ ਕੇ ਕਿਸੇ ਹੋਰ ਥਾਂ ਤੇ ਰਹਿ ਜਾਣਾ, ਸਾਡਾ ਕੀ ਹੈ, ਅਸੀਂ ਤਾਂ ਆਸਣ ਹੀ ਲਾਣਾ ਜਿੱਥੇ ਬੈਠ ਕੇ ਉੱਥੇ ਹੀ ਸਾਡੇ ਵਾਸਤੇ ਘਰ ਹੈ, ਤੇ ਸਾਡੇ ਟੁਰ ਜਾਣ ਨਾਲ ਜੇ ਤੁਹਾਨੂੰ ਸੁੱਖ ਮਿਲਦਾ ਤੇ ਅਸੀਂ ਚੱਲੇ ਆ, ਅਸੀਂ ਇੱਥੇ ਰਹਿ ਕੇ ਭਲਾ ਤੁਹਾਡੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਦੁਖੀ ਕਾਹਨੂੰ ਕਰਨਾ।
ਜਿਤਨ ਸਿੱਖ ਸੇ ਸੰਗ ਸਿਦਾਰੇ ਚਲੇ ਪਿਛਾੜੀ ਗੁਰੂ ਅਗਾਰੇ।
ਜਿੰਨੇ ਗੁਰੂ ਕੇ ਸਿੱਖ ਸੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਜੀਵਾ ਜੀ, ਹੋਰ ਵੀ ਬੜੇ ਬੜੇ ਗੁਰਮੁਖ ਪਿਆਰੇ ਸਿੱਖ ਮਹਾਰਾਜ ਜੀ ਦੇ ਨਾਲ ਚੱਲ ਪਏ ਅੱਗੇ ਅੱਗੇ, ਧੰਨ ਗੁਰੂ ਅੰਗਦ ਸਾਹਿਬ ਜੀ, ਪਿੱਛੇ ਪਿੱਛੇ ਨਾਲ ਸਾਰੇ ਸਿੱਖਾਂ ਦਾ ਟੋਲਾ ਚੱਲ ਪਿਆ।
ਜੋ ਤੈ ਲੋਕਨ ਥਾਪੀ ਉਠਾਪੇ ਤੋ ਛਿਮਾਨਿਤ ਪਰਮ ਅਮਾਪੇ।
ਸਤਨਾਮ ਸ੍ਰੀ। 14 ਲੋਕਾਂ ਨੂੰ ਥਾਪ ਕੇ ਫਿਰ ਉਨ੍ਹਾਂ ਦਾ ਵਿਨਾਸ਼ ਕਰਨ ਵਾਲੇ ਧੰਨ ਗੁਰੂ ਅੰਗਦ ਸਾਹਿਬ, ਜਿਹੜੇ 14 ਲੋਕਾਂ ਨੂੰ ਸਾਜ ਕੇ ਫਿਰ ਉਨ੍ਹਾਂ ਦਾ ਖਾਤਮਾ ਵੀ ਕਰ ਦੇਣ, ਏਡੀ ਵੱਡੀ ਤਾਕਤ ਦੇ ਮਾਲਕ ਹੋਣ ਦੇ ਬਾਵਜੂਦ ਵੀ ਉਨ੍ਹਾਂ ਖਹਿਰੇ ਜ਼ਿਮੀਦਾਰਾਂ ਨੂੰ ਛਿਮਾ ਕਰਕੇ ਏਦਾਂ ਟੁਰ ਪਏ ਨੇ ਜਿਵੇਂ ਕੋਈ ਸਧਾਰਨ ਜਿਹਾ ਵਿਅਕਤੀ ਹੁੰਦਾ। ਆਪਣਾ ਕੋਈ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ੋਰ ਥਾਣ ਨਹੀਂ ਵਿਖਾਇਆ। ਜਿਹੜੇ 14 ਲੋਕਾਂ ਦੇ ਸਿਰਜਣਹਾਰ ਮਾਲਕ ਨੇ ਜੋ ਮਰਜ਼ੀ ਕਰ ਸਕਦੇ ਨੇ, ਪਰ ਫਿਰ ਵੀ ਇਨ੍ਹਾਂ ਨੂੰ ਛਿਮਾ ਨਿੱਧ ਹੋ ਕੇ, ਛਿਮਾ ਦੇ ਖਜ਼ਾਨੇ ਹੋ ਕੇ, ਛਿਮਾ ਕਰਕੇ ਇੱਕ ਸਧਾਰਨ ਵਿਅਕਤੀ ਵਾਂਗੂ ਨਗਰ ਛੱਡ ਕੇ ਟੁਰ ਪਏ ਨੇ।
ਗਮਨਤ ਪਹੁੰਚੇ ਕੇਤਕ ਦੂਰੇ ਕਰਿਓ ਜਾਏ ਡੇਰਾ ਗੁਰਪੂਰੇ।
ਚਲਦਿਆਂ ਸਤਿਗੁਰੂ ਜੀ ਖਡੂਰ ਸਾਹਿਬ ਤੋਂ ਕੁਝ ਦੂਰ ਆ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਗ੍ਹਾ ਵੇਖੀ ਵੀ ਸੋਹਣਾ ਥਾਂ ਹੈ, ਰਮਣੀਕ ਜਗ੍ਹਾ ਹੈ, ਉਸ ਜਗ੍ਹਾ ਤੇ ਸਤਿਗੁਰੂ ਜੀ ਨੇ ਡੇਰਾ ਕਰ ਲਿਆ।
ਇੱਕ ਸਮੀਪ ਬੈਠ ਗਏ ਤਾਂ ਇੱਕ ਰਸਰੀ ਦਾ ਸ਼ਾਂਤ ਨਿਤਮਾ।
ਜਿੰਨੇ ਸਿੱਖ ਸਨ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਬੈਠ ਗਏ ਤੇ ਮਹਾਰਾਜ ਜੀ ਦਾ ਸੁਰਤਾ ਬਿਰਤਾ ਇੱਕ ਰਸ ਉਹੋ ਜਿਹਾ ਹੀ ਜਿਹੋ ਜਿਹਾ ਖਡੂਰ ਸਾਹਿਬ ਵਿਚ ਰਸ ਸੀ ਉਹੋ ਜਿਹਾ ਇੱਥੇ ਜੰਗਲ ਵਿਚ ਵੀ ਆ ਕੇ ਬਣਿਆ ਹੋਇਆ। ਇਹ ਨੀ ਮਨ ਚ ਆਇਆ ਵੀ ਅਸੀਂ ਆਪਣਾ ਘਰ ਭਰਿਆ ਭਰਾਇਆ ਛੱਡ ਆਏ ਆ, ਉਥੇ ਕੀ ਹੋਵੇਗਾ ਕੀ ਬਣੇਗਾ ਪਿੱਛੇ, ਕੋਈ ਫਿਕਰ ਨਹੀਂ। ਇੱਕ ਰਸ ਬਿਰਤੀ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਬਣੀ ਹੋਈ ਬੈਠ ਗਏ ਨੇ ਔਰ ਆਲੇ ਦੁਆਲੇ ਗੁਰੂ ਕੇ ਸਿੱਖ ਬੈਠ ਗਏ ਨੇ।
ਜਹਾਂ ਜਾਏ ਬੈਠੇ ਤੈ ਜੰਗਲ ਸਤਿਗੁਰ ਪਗਤੇ ਪਾਥਲ ਮੰਗਲ
ਸਤਨਾਮ ਸ੍ਰੀ। ਜਿੱਥੇ ਜਾ ਕੇ ਬੈਠੇ ਉੱਥੇ ਜੰਗਲ ਸੀ, ਕਹਿੰਦੇ ਜਦੋਂ ਸਤਿਗੁਰਾਂ ਦੇ ਚਰਨ ਪਏ ਤੇ ਜੰਗਲ ਵਿਚ ਮੰਗਲ ਲੱਗ ਗਏ, ਮੰਗਲ ਜੰਗਲਾਂ ਚ ਮੰਗਲ ਲੱਗ ਗਏ। ਜਿੱਥੇ ਮੇਰੇ ਸਾਹਿਬ ਜੀ ਜਾ ਕੇ ਚਰਨ ਪਾ ਦਿੰਦੇ ਨੇ ਬੈਠ ਜਾਂਦੇ ਨੇ, ਉਹ ਜੰਗਲ ਮੰਗਲ ਆ, ਜੰਗਲ ਦਾ ਇਲਾਕਾ ਸੀ ਮਾਲਵੇ ਦਾ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨ ਪਏ ਤੇ ਜੰਗਲ ਨੂੰ ਮਾਲਵਾ ਬਣਾ ਦਿੱਤਾ ਤੇ ਮੇਰੇ ਸਾਹਿਬ ਨੇ ਜੰਗਲਾਂ ਵਿਚ ਹੀ ਮੰਗਲ ਲਾਏ। ਆ ਸ੍ਰੀ ਅੰਮ੍ਰਿਤਸਰ ਸਾਹਿਬ ਬੇਰੀਆਂ ਦੇ ਝੋਂਡੀ ਸੀ, ਸਾਰੇ ਜੰਗਲ ਹੀ ਸੀ। ਅੱਜ ਵੇਖੀਏ ਉੱਥੇ ਕਿੰਨੀਆਂ ਰੌਣਕਾਂ, ਮੇਰੇ ਪਾਤਸ਼ਾਹ ਨੇ ਮੰਗਲ ਲਾਏ ਹੋਏ। ਤੇ ਕਹਿੰਦੇ ਜਦੋਂ ਸਤਿਗੁਰੂ ਜੀ ਜਿੱਥੇ ਆ ਕੇ ਬੈਠੇ ਨੇ ਨਾ ਉਹ ਜੰਗਲ ਹੈ, ਪਰ ਜਦੋਂ ਸਤਿਗੁਰਾਂ ਦੇ ਚਰਨ ਪਏ ਤੇ ਉਸ ਜੰਗਲ ਵਿਚ ਮੰਗਲ ਲੱਗ ਗਏ।
ਸਭ ਮੰਗਲ ਕੇ ਗੁਰੂ ਇਸ ਥਾਨ ਕਿਉਂ ਨਾ ਹੋਏ ਤੈ ਜੈ ਭਗਵਾਨ।
ਦੁਨੀਆਂ ਦੇ ਜਿਤਨੇ ਮੰਗਲ ਨੇ ਉਹਨਾਂ ਸਾਰੇ ਮੰਗਲਾਂ ਦਾ ਮੂਲ ਖੁਦ ਧੰਨ ਗੁਰੂ ਅੰਗਦ ਸਾਹਿਬ ਜੀ ਆਪ ਨੇ। ਮੰਗਲ ਦਾ ਮਤਲਬ ਹੈ ਖੁਸ਼ੀਆਂ, ਸਾਰੀਆਂ ਖੁਸ਼ੀਆਂ ਦੀ ਜੜ ਗੁਰੂ ਅੰਗਦ ਸਾਹਿਬ ਆਪ ਨੇ, ਮੂਲ ਆਪ ਨੇ। ਤੇ ਐਸੇ ਸਤਿਗੁਰੂ ਜੀ ਆਪ ਜਿੱਥੇ ਆ ਕੇ ਵਸ ਜਾਣ ਉਥੇ ਮੰਗਲ ਹੋਵਣ ਕਿਉਂ ਨਾ, ਉਥੇ ਤਾਂ ਮੰਗਲ ਹੋਣਾ ਹੀ ਸੀ, ਉਥੇ ਤਾਂ ਖੁਸ਼ੀਆਂ ਖੇੜੇ ਵਰਤਣੇ ਹੀ ਸਨ। ਜਿੱਥੇ ਖੁਸ਼ੀਆਂ ਦੇ ਮੂਲ ਗੁਰੂ ਅੰਗਦ ਸਾਹਿਬ ਜੀ ਦਾ ਵਾਸਾ ਹੋਣਾ।
ਕਰੇ ਕੀਰਤਨ ਸੁਣੈ ਅਨੇਕ ਸੋਭੈ ਬੀਜ ਸਮੁੰਦਰ ਵਿਵੇਕ।
ਮਹਾਰਾਜ ਜੀ ਦੇ ਦਰਬਾਰ ਚ ਕੀਰਤਨੀਆਂ ਨੇ ਉਥੇ ਹੀ ਦਰਬਾਰ ਲਾ ਲਏ ਜੰਗਲ ਚ, ਰਬਾਬਾਂ ਸੁਰ ਕਰਕੇ ਰਬਾਬਾਂ ਛੇੜ ਕੇ ਗੁਰਬਾਣੀ ਦਾ ਕੀਰਤਨ ਕਰਨ ਲੱਗੇ ਕੀਰਤਨੀ, ਸੰਗਤ ਬੈਠੀ ਕੀਰਤਨ ਸੁਣਨ ਲੱਗੀ। ਬੜਾ ਸੋਹਣਾ ਦਰਬਾਰ ਸਤਿਗੁਰਾਂ ਦਾ ਸੱਜ ਗਿਆ, ਕੀਰਤਨ ਦੀਆਂ ਛਹਿਬਰਾਂ ਲੱਗ ਗਈਆਂ, ਸੰਗਤਾਂ ਬੈਠੀਆਂ ਚਾਰੇ ਪਾਸੇ ਵਿਚ, ਸਮੁੰਦਰ ਤੋਂ ਵੀ ਗਹਿਰਾ ਸੁਭਾਅ ਰੱਖਣ ਵਾਲੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਬੈਠੇ ਹਨ।
ਤਬ ਸ੍ਰੀ ਬੁੱਢੇ ਬਾਕ ਬਖਾਨਾ ਆਪ ਪਰਮ ਓਛਿਮਾ ਨਿਧਾਨਾ।
ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਕੋਲ ਬੈਠੇ ਬੇਨਤੀ ਕਰਨ ਲੱਗੇ, ਸਤਿਗੁਰੂ ਤੁਸੀਂ ਬੜੇ ਵੱਡੇ ਛਿਮਾ ਨਿਧ ਹੋ, ਕੋਈ ਏਡੀ ਵੱਡੀ ਭੁੱਲ ਕਰੇ ਤੇ ਫਿਰ ਵੀ ਤੁਸੀਂ ਉਹਨੂੰ ਬਖਸ਼ ਦਿਓ, ਕਿੱਡੇ ਵੱਡੇ ਬਖਸ਼ਾਂਦ ਹੋ ਸਤਿਗੁਰੂ, ਤੁਸੀਂ ਬੜੇ ਵੱਡੇ ਛਿਮਾ ਨਿਧ ਹੋ।
ਦਰੋ ਅਕਾਰ ਤਪਾ ਸੰਤਾਪੀ ਨਿੰਦਾ ਕਰਤ ਅਸੂਯਕ ਪਾਪੀ।
ਕਾਰਨ ਹੀ ਬਿਨਾਂ ਕਾਰਨ ਤੋਂ ਤਪਾ ਤੁਹਾਡੇ ਨਾਲ ਦਵੈਸ਼ ਕਰ ਰਿਹਾ, ਦੁਸ਼ਮਣੀ ਪਾਲ ਰਿਹਾ, ਹਾਲਾਂਕਿ ਤੁਸੀਂ ਉਹਦਾ ਕੁਝ ਵਿਗਾੜਿਆ ਨਹੀਂ। ਇੱਥੋਂ ਤੱਕ ਵੀ ਉਹ ਤਪੇ ਨੂੰ ਮਿਲੇ ਤੱਕ ਨਹੀਂ ਆਪਾਂ ਕਦੇ, ਉਹ ਅਕਾਰਨ ਬਿਨਾਂ ਕਾਰਨ ਤੋਂ ਤੁਹਾਡੇ ਨਾਲ ਦਰੋਹ ਕਮਾ ਰਿਹਾ। ਉਹ ਤਪਾ ਮਹਾਰਾਜ ਜੀ ਸੰਤਾਪੀ ਹੈ, ਉਹ ਆਪ ਜੀ ਦੇ ਦਰ ਘਰ ਦੀ ਨਿੰਦਾ ਕਰਨ ਵਾਲਾ ਈਰ ਖਾਲੂ ਤੇ ਮਹਾ ਪਾਪੀ ਹੈ।
ਇਹ ਰਾਹਕ ਮੂਰਖ ਮਤੀਨੇ ਦੇ ਵਿਚਾਰ ਜਿਨੋ ਨੇ ਕੀਨੇ।
ਜਿਹੜੇ ਕੁਝ ਕੁ ਜ਼ਿਮੀਦਾਰ ਆਏ ਸੀ ਖਹਿਰੇ ਇਕੱਠੇ ਹੋ ਕੇ, ਇਹ ਉਹ ਤਪੇ ਦੇ ਚੇਲੇ ਨੇ, ਇਨ੍ਹਾਂ ਮੂਰਖਾਂ ਨੇ ਇੰਨੀ ਵੀ ਵਿਚਾਰ ਨਹੀਂ ਕੀਤੀ ਵੀ ਗੁਰੂ ਸਾਹਿਬ ਜੀ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਨੇ, ਹਜ਼ਾਰਾਂ ਲੋਕ ਉਨ੍ਹਾਂ ਦੀ ਪੂਜਾ ਨਮਸਕਾਰਾਂ ਕਰਦੇ ਨੇ, ਤੇ ਤਪੇ ਦੇ ਆਖੇ ਲੱਗ ਕੇ ਇਨ੍ਹਾਂ ਨੇ ਇਹੋ ਜਿਹਾ ਵੱਡਾ ਨਾ ਕਰਨ ਵਾਲਾ ਕੰਮ ਕੀਤਾ ਜਿਹੜਾ ਇਨ੍ਹਾਂ ਨੂੰ ਕਦੇ ਨਹੀਂ ਸੀ ਕਰਨਾ ਚਾਹੀਦਾ।
ਆਨ ਆਪ ਕੋ ਕੀਏ ਅਪਮਾਨਾ ਸਭ ਸੇ ਮੋਰ ਉਚਿਤ ਸਨਮਾਨਾ।
ਇਨ੍ਹਾਂ ਨੇ ਮਹਾਰਾਜ ਜੀ ਆ ਕੇ ਆਪ ਜੀ ਦਾ ਬੜਾ ਅਪਮਾਨ ਕੀਤਾ ਹੈ। ਆਪ ਜੀ ਤਾਂ ਸਭ ਤੋਂ ਉਚਿਤ, ਸਭ ਦੇ ਸਨਮਾਨ ਯੋਗ, ਤੁਹਾਡਾ ਤਾਂ ਸਤਿਕਾਰ ਜਿੰਨਾ ਕਰ ਲਈਏ ਓਨਾ ਹੀ ਥੋੜਾ, ਪਰ ਇਹ ਜ਼ਿਮੀਦਾਰ ਇਹੋ ਜਿਹੇ ਮੂਰਖ ਨਿਕਲੇ ਵੀ ਉਹ ਤਪੇ ਦੇ ਆਖੇ ਲੱਗ ਕੇ ਉਨ੍ਹਾਂ ਨੇ ਆਪ ਜੀ ਦੇ ਸ਼ਾਨ ਵਿਚ ਬੜੇ ਬੜੇ ਭੈੜੇ ਬੋਲ ਕਹੇ, ਕੁਰਖਤ ਬੋਲ ਕਹੇ, ਉਨ੍ਹਾਂ ਨੇ ਆਪ ਜੀ ਦਾ ਕੋਈ ਸਨਮਾਨ ਨਹੀਂ ਕੀਤਾ ਮਹਾਰਾਜ, ਆਪ ਜੀ ਦਾ ਸਤਿਕਾਰ ਨਹੀਂ ਕੀਤਾ।
ਤੁਮਰੀ ਕਰੀ ਅਵਗਿਆ ਜੋਏ ਤਪਾ ਪਾਏ ਫਲ ਅਤ ਦੁਖ ਹੋਏ।
ਜੀ ਕਹਿੰਦੇ ਮਹਾਰਾਜ ਮੈਂ ਇੱਕ ਗੱਲ ਜਾਣਦਾ ਕਿ ਤਪੇ ਨੇ ਤੁਹਾਡੀ ਅਵਗਿਆ ਕੀਤੀ ਆ, ਤੁਹਾਡੀ ਅਵਗਿਆ ਦਾ ਫਲ ਉਹਨੂੰ ਜ਼ਰੂਰ ਮਿਲੇਗਾ, ਕਿਉਂਕਿ ਸੰਸਾਰ ਹੈ ਇਹਦੇ ਵਿਚ ਤਾਂ ਫਲ ਮਿਲਣਾ। ਗੁਰੂ ਘਰ ਨਾਲ ਜਿਹੜਾ ਕੋਈ ਵੈਰ ਰੱਖੇਗਾ, ਦੁਸ਼ਮਣੀ ਰੱਖੇਗਾ, ਉਹਨੂੰ ਆਪਣੀ ਕੀਤੀ ਕਰਨੀ ਦਾ ਫਲ ਤਾਂ ਮਿਲਣਾ ਹੀ ਮਿਲਣਾ ਨਾ।
ਤਪਾ ਪਾਏ ਫਲ ਅਤ ਦੁੱਖ ਹੋਏ।
ਤਪੇ ਨੂੰ ਬੜਾ ਭਿਆਨਕ ਦੁੱਖ ਦਾ ਫਲ ਪ੍ਰਾਪਤ ਹੋਣਾ, ਉਹ ਬੜਾ ਦੁਖੀ ਹੋਵੇਗਾ ਜਿਹਨੇ ਆਪ ਜੀ ਨਾਲ ਇਹੋ ਜਿਹੀ ਈਰਖਾ ਕੀਤੀ ਹੈ।
ਬਿਨ ਕਾਰਨ ਹੀ ਦਵੈਸ਼ ਕਮਾਵੇ।
ਬਿਨਾਂ ਕਾਰਨ ਤੋਂ, ਕੋਈ ਕਾਰਨ ਨਹੀਂ, ਬਿਨਾਂ ਕਾਰਨ ਤੋਂ ਤੁਹਾਡੇ ਨਾਲ ਦਵੈਸ਼ ਕੁਮਾ
ਰਿਹਾ।
ਤੁਹਾਨੂੰ ਖਡੂਰ ਸਾਹਿਬ ਚੋਂ ਕੱਢ ਕੇ ਤੇ ਆਪ ਹੁਣ ਹੱਸ ਰਿਹਾ ਖੁਸ਼ੀ ਦੇ ਨਾਲ ਵੀ ਮੈਂ ਗੁਰੂ ਜੀ ਨੂੰ ਨਗਰ ਚੋਂ ਕੱਢ ਦਿੱਤਾ। ਮਹਾਰਾਜ, ਇਹੋ ਜਿਹੇ ਬੰਦੇ ਨੂੰ ਕਿੱਥੋਂ ਸੁੱਖ ਮਿਲੇਗਾ? ਉਹਨੂੰ ਕਿੱਥੋਂ ਭਲਾ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ? ਉਹ ਬੜਾ ਦੁਖੀ ਹੋਵੇਗਾ, ਤਪੇ ਨੂੰ ਬੜਾ ਦੁੱਖ ਭੋਗਣਾ ਪਵੇਗਾ।
ਜਰ ਜਰਨ ਧੀਰਜ ਤੁਮ ਮਾਈ ਕਰ ਸਕ ਹੈ ਸਮਤਾ ਸੁਨਾਈ।
ਬਾਦਸ਼ਾਹ ਜੀ, ਤੁਸੀਂ ਤਾਂ ਅਜਰ ਨੂੰ ਜਰ ਲੈਣ ਵਾਲੇ, ਅਜਰ ਨੂੰ ਜਰਨ ਵਾਲੇ ਮਹਾਨ ਧੀਰ ਜੀ ਹੋ। ਕੌਣ ਹੈ ਐਸਾ ਜਿਹੜਾ ਤੁਹਾਡੀ ਬਰਾਬਰੀ ਕਰ ਸਕੇ, ਤੁਹਾਡੀ ਸਮਤਾ ਕਰ ਸਕੇ? ਮੇਰੇ ਪਾਤਸ਼ਾਹ, ਤੁਹਾਡੇ ਤੁਲ ਬਰਾਬਰ ਕੋਈ ਨਹੀਂ ਹੋ ਸਕਦਾ।
ਸ਼ਿਮਾਵੰਤ ਛਿਤ ਜਿਵ ਸਭ ਕਾਲਾ ਕਹਿ ਰਾਵਰ ਮੈਂ ਛਿਮਾ ਵਿਸਾਲਾ।
ਜਿਵੇਂ ਧਰਤੀ ਹਰ ਵੇਲੇ ਛਿਮਾਵੰਤ ਹੈ, ਧਰਤੀ ਛਿਮਾ ਕਰਦੀ ਹੈ ਨਾ, ਇਹਨੂੰ ਕੋਈ ਖੋਦੇ ਇਹਦੇ ਤੇ ਕੋਈ ਗੰਦਗੀ ਵੀ ਸੁੱਟੇ ਤੇ ਭਾਵੇਂ ਕੋਈ ਚੰਦਨ ਲਾਵੇ, ਸਭ ਨੂੰ ਇੱਕ ਸਮਾਨ ਹੀ ਜਾਣਦੀ ਹੈ ਧਰਤੀ। ਜਿਵੇਂ ਧਰਤੀ ਵਿਚ ਹਰ ਵੇਲੇ ਛਿਮਾ ਹੈ ਮਹਾਰਾਜ, ਉਸੇ ਤਰ੍ਹਾਂ ਤੁਹਾਡਾ ਵੀ ਹਿਰਦਾ ਹਰ ਵੇਲੇ ਛਿਮਾ ਨਾਲ ਭਰਿਆ ਰਹਿੰਦਾ। ਆਪ ਜੀ ਦਾ ਹਿਰਦਾ ਵੀ ਧਰਤੀ ਦੇ ਸਮਾਨ ਹਰ ਵਕਤ ਛਿਮਾ ਦੇ ਨਾਲ ਭਰਿਆ ਹੋਇਆ। ਉਨ੍ਹਾਂ ਖਹਿਰੇ ਜਿਮੀਦਾਰਾਂ ਤੇ ਤਪੇ ਨੇ ਏਡਾ ਵੱਡਾ ਪਾਪ ਕੀਤਾ, ਪਰ ਤੁਸੀਂ ਫਿਰ ਵੀ ਉਹਨੂੰ ਛਿਮਾ ਕਰਕੇ ਇੱਥੇ ਜੰਗਲ ਵਿਚ ਆ ਕੇ ਬੈਠ ਗਏ ਹੋ।
ਆਪ ਸਮਰੱਥ ਚਹੋ ਸੋ ਕਰੋ ਸਭ ਨੇ ਡਰਾਵੋ ਤੁਮ ਨੈ ਡਰੋ।
ਪਾਤਸ਼ਾਹ, ਤੁਸੀਂ ਆਪ ਸਮਰੱਥ ਹੋ ਤੇ ਜੋ ਚਾਹੇ ਮਰਜ਼ੀ ਕਰ ਸਕਦੇ ਹੋ। ਤੁਸੀਂ ਸਾਰਿਆਂ ਨੂੰ ਡਰਾ ਸਕਦੇ ਹੋ ਪਰ ਆਪ ਡਰਨ ਵਾਲਿਆਂ ਚੋਂ ਨਹੀਂ। ਕੱਲ ਨੂੰ ਕੋਈ ਇਹ ਅੰਦਾਜ਼ਾ ਨਾ ਲਾ ਲਵੇ ਕਿ ਗੁਰੂ ਅੰਗਦ ਸਾਹਿਬ ਜੀ ਡਰਦੇ ਹੋਏ ਛੱਡ ਕੇ ਤੁਰ ਗਏ ਨਗਰ। ਮੇਰੇ ਸਤਿਗੁਰੂ ਜੀ, ਤੁਸੀਂ ਸਭ ਨੂੰ ਡਰਾਉਣ ਵਾਲੇ ਹੋ ਪਰ ਤੁਸੀਂ ਨਹੀਂ ਕਿਸੇ ਤੋਂ ਡਰਨ ਵਾਲੇ। ਤਾਂ ਮੇਰੇ ਪਾਤਸ਼ਾਹ ਜੀ ਦੀ ਲੀਲਾ ਹੈ ਕਿ ਸਤਿਗੁਰੂ ਜੀ ਛਿਮਾ ਨੇ ਦਾ ਆਪਣਾ ਸੁਭਾਅ ਖਾ ਰਹੇ ਨੇ ਕਿ ਅਸੀਂ ਕਿਹੋ ਜਿਹੇ ਜਰ ਨੂੰ ਜਰਨ ਵਾਲੇ।
ਇੱਕ ਬਾਤ ਸੋ ਬਿਨਾ ਉਪਾਏ ਮਾਰੋ ਸਬੇਨ ਦਿਓ ਜਿਵਾਏ।
ਤੁਹਾਡਾ ਤਾਂ ਇੱਕ ਬਚਨ, ਸਿਰਫ ਇੱਕ ਬਚਨ ਆਪਣੀ ਰਸਨਾ ਤੋਂ ਕਰ ਦਿਓ ਤੇ ਇੱਕ ਬਚਨ ਦੇ ਨਾਲ ਤੁਸੀਂ ਸਾਰਿਆਂ ਨੂੰ ਮਾਰ ਸਕਦੇ ਹੋ ਤੇ ਇੱਕੋ ਬਚਨ ਨਾਲ ਸਭ ਨੂੰ ਜਿਵਾ ਵੀ ਸਕਦੇ ਹੋ। ਬਸ ਇੰਨਾ ਹੀ ਕਹਿ ਦੋ ਮਰ ਜਾਓ ਤੇ ਸਭ ਮਰ ਜਾਣ, ਇੰਨਾ ਹੀ ਕਹਿ ਦੋ ਜੀਵ ਪਾਓ ਤੇ ਸਾਰੇ ਜੀਵ ਪੈਣ। ਇਹ ਤੁਹਾਡੀ ਸਮਰੱਥਾ, ਆਪਣੇ ਇੱਕ ਬਚਨ ਨਾਲ ਸਭ ਨੂੰ ਜਵਾ ਸਕਦੇ ਹੋ ਰੋ ਮਾਰ ਸਕਦੇ ਹੋ।
ਜਿਨਕੇ ਕਹੇ ਨਿਕਸੇ ਆਵੇ ਆਏ ਨਹੀਂ ਆਪਨੇ ਕਛੂ ਜਨਾਏ।
ਸਧਾਰਨ ਜੇ ਬੰਦੇ ਸੀ ਉਹਨਾਂ ਦੇ ਕਹਿਣ ਤੇ ਆਪ ਜੀ ਇਹ ਨਗਰ ਛੱਡ ਕੇ ਇੱਥੇ ਆਣ ਬੈਠੇ ਹੋ, ਪਰ ਉਹਨਾਂ ਨੂੰ ਤੁਸੀਂ ਕੁਝ ਵੀ ਆਪਣਾ ਆਪ ਨਹੀਂ ਜਣਾਇਆ, ਕੁਝ ਵੀ ਆਪਣਾ ਆਪ ਪ੍ਰਗਟ ਨਹੀਂ ਕੀਤਾ। ਨਹੀਂ ਤਾਂ ਜੋ ਚਾਹੁੰਦੇ ਸਤਿਗੁਰੂ ਜੀ ਤੁਸੀਂ ਕਰ ਸਕਦੇ ਸੀ, ਪਰ ਪਾਤਸ਼ਾਹ ਆਪ ਜੀ ਨੇ ਕੁਝ ਨਹੀਂ ਕੀਤਾ ਤੇ ਅਜਰ ਨੂੰ ਜਰ ਕੇ ਉਹ ਜਗ੍ਹਾ ਉਹਨਾਂ ਦੇ ਕਹਿਣ ਤੇ ਛੱਡ ਕੇ ਇੱਥੇ ਆ ਕੇ ਵਸਣ ਲੱਗ ਪਏ ਹੋ।
ਜਿਉ ਤੁਮ ਭਾਵੋ ਸੋਈ ਭਲੇ ਹਮਰੋ ਕਹਿਣ ਨਹੀਂ ਕੁਛ ਚੱਲੇ।
ਬੁੱਢਾ ਜੀ ਕਹਿੰਦੇ ਮਹਾਰਾਜ ਸਾਡੇ ਹੱਥ ਵਸ ਵੀ ਕੁਝ ਨਹੀਂ, ਸਾਡਾ ਕੀ ਮਤਲਬ ਹੈ ਵੀ ਅਸੀਂ ਤੁਹਾਨੂੰ ਕੁਝ ਕਹੀਏ? ਤੁਸੀਂ ਆਪ ਹੀ ਸਰਬ ਕਲਾ ਸਮਰੱਥ ਹੋ, ਜੋ ਤੁਹਾਨੂੰ ਪਾਉਂਦਾ ਹੈ ਉਹੀ ਭਲਾ। ਸਾਡਾ ਤਾਂ ਮਹਾਰਾਜ ਜੀ ਆਪ ਜੀ ਦੇ ਅੱਗੇ ਕੁਝ ਕਹਿਣਾ ਨਹੀਂ ਬਣਦਾ, ਨਾ ਹੀ ਸਾਡੀ ਕੋਈ ਪੇਸ਼ ਚੱਲਦੀ ਹੈ।
ਕਿਵ ਕੈ ਮੌਨ ਧਾਰ ਕਰ ਬੈਸੇ ਪਿਖੇ ਗੁਰੂ ਗਤ ਕਰ ਹੈ ਜੈਸੇ।
ਇਹਦਾ ਕਹਿ ਕੇ ਬਾਬਾ ਬੁੱਢਾ ਜੀ ਦੇ ਸਮੇਤ ਜਿੰਨੇ ਸਿੱਖ ਸੀ ਸਾਰੇ ਚੁੱਪ ਕਰਕੇ ਬੈਠ ਗਏ ਔਰ ਸਤਿਗੁਰਾਂ ਦੀ ਗੱਤ ਵੇਖ ਰਹੇ ਨੇ ਕਿ ਧੰਨ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਿਸ ਤਰ੍ਹਾਂ ਦਾ ਕੌਤਕ ਵਰਤਾ ਰਹੇ ਨੇ ਕਿ ਇੱਕ ਸਧਾਰਨ ਜੇ ਵਿਅਕਤੀਆਂ ਦੇ ਕਹਿਣ ਤੇ ਨਗਰ ਛੱਡ ਕੇ ਆ ਗਏ ਨੇ। ਚਾਹੁੰਦੇ ਤੇ ਜੋ ਮਰਜ਼ੀ ਕਰ ਸਕਦੇ ਸੀ, ਜਿਹੜਾ ਮਰਜ਼ੀ ਬਚਨ ਕਰਦੇ ਪੂਰਾ ਹੋ ਜਾਣਾ ਸੀ, ਪਰ ਮਹਾਰਾਜ ਸੱਚੇ ਪਾਤਸ਼ਾਹ ਆਪ ਸਧਾਰਨ ਜੇ ਵਿਅਕਤੀ ਬਣ ਕੇ ਇੱਥੇ ਆਣ ਬੈਠੇ ਨੇ। ਗੁਰੂ ਸਾਹਿਬ ਦੀ ਗੱਤ ਸਿੱਖ ਕਹਿੰਦੇ ਸਾਡੀ ਸਮਝ ਵਿਚ ਨਹੀਂ ਆਉਂਦੀ।
ਨਿਜ ਪ੍ਰਤਾਪ ਕੋ ਨਹੀਂ ਜਨਾਵੇ ਅਪਰ ਨਰਨ ਸਮ ਆਪਣੇ ਦਿਖਾਵੇ।
ਆਪਣਾ ਪ੍ਰਤਾਪ ਸਤਿਗੁਰਾਂ ਨੇ ਪ੍ਰਗਟ ਕਰਕੇ ਨਹੀਂ ਵਿਖਾਇਆ। ਅਪਰ ਨਰਨ ਸਮ, ਹੋਰ ਨਰਾਂ ਦੇ ਸਮ ਬਰਾਬਰ, ਜਿਵੇਂ ਆਮ ਸਧਾਰਨ ਜੇ ਵਿਅਕਤੀ ਹੁੰਦੇ ਨੇ ਉਹਨਾਂ ਦੇ ਸਮਾਨ ਹੋ ਕੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਪਣਾ ਆਪ ਵਿਖਾ ਰਹੇ ਨੇ। ਆਪਣਾ ਕੋਈ ਪ੍ਰਤਾਪ, ਆਪਣੀ ਕੋਈ ਕਲਾ ਉਹ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਪ੍ਰਗਟ ਨਹੀਂ ਕੀਤੀ।
ਦੋਏਰਾ तेजो के नंदन जो सेव करत दिन रैन।
इधर गुरु अंगद साहब जी तो बाहर आके जंगल च बैठ गए ने, उधर गुरु अमरदास साहब जी उस दिन इथे खडूर साहब हाजिर नहीं सी क्योंकि महाराज जी गोइंदवाल साहब सन। बाबा तेज भान दे सपुत्र धन गुरु अमरदास साहब जी महाराज जिन्हां ने रात दिन एक करके गुरु अंगद साहब जी दे चरणा दी सेवा कीती है।
गमने होते नकेत को प्रेम परे जुग ने।
गुरु अमरदास जी उस समय अपने घर गए हुए सी, नकेत कहंदे ने घर नूं गोइंदवाल साहब जिन्हां दे नेत्रां च गुरु साहब दा प्रेम वसदा है। अचानक गुरु अमरदास साहब जी उसे दिन ही खडूर साहब आए गुरु अंगद साहब दे दर्शन करन लई।
निक से गुरु पिछारी आयो देरे ग्राम विखै दर्शायो।
गुरु साहब जी दे दर्शना नू गुरु अमरदास साहब जी आए, पता लगा भी सतगुरु जी तां इत्थे हैण नहीं। महाराज जी डेरे चो निकल गए ते पिछे बाद विच गुरु अमरदास साहब जी डेरे च गुरु घर पहुंचे। कथा आप जी अगलिया प्रसंगा च सरवण करोगे, समय दे लिहाज नाल समाप्ति है। गुरु कथा कथन करदिया होईयां भुल्लां दी खिमा। वाहेगुरु 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 वाहेगुरु। वाहेगुरु 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 वाहेगुरु। वाहेगुरु 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 वाहेगुरु। वाहेगुरु 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 वाहेगुरु। हे अच्युत हे पार ब्रह्म हे पूरन हे सर्वमय हे संगी हे निरंकार हे गोविंद हे गुण निदान
के सदा विवेक
हे परम्पर हर हरे
है भी होनहार
संत के सदा संग
निदारा आधार
ठाकुर हो दास रो
मैं निर्गुण गुण नहीं कोए
नानक दीजै नाम दान
राखो ही है परोए
प्रभ शरणागति
कृपा निध दयाल
एक अखर हर मन बस्त
नानक होत नियाल
गुरु नाम जहाज है
जड़े सूत्रे पार
जो शरदा कर सेवंदे
पारे उतार नार
गुरु नाम जहाज है
जड़े सूत्रे पार
जो शर दा कर सेवंदे
पारे उतार नार।
वाहिगुरु जी का खालसा
वाहिगुरु जी की फतेह। गुरु की प्यारी सात संग जी धन धन माता गुजरी जी दे ज्योति ज्योत दिवस के संबंध विच गुरुद्वारा दुख निवारण साहिब के मान कीर्तन समागम हो रहा है। ए 30 दिसंबर एतवार वाले दिन सवेरे खंड पाठ साहब दे भोग तो बाद 9 to 10 वक्त कीर्तन होगा ते रात नूं 6 बजे तो लैके रात दे 10 बजे तक कीर्तन दरबार होगा। बीबी रणजीत कौर खालसा लुधियाने वाले बीबी राजवंत कौर आलणे वालिया बीबिया ते भाई जसविंदर सिंह जी जगाधरी वाले संगतां नूं कीर्तन द्वारा निहाल करेंगे। 30 दिसंबर एतवार सवेरे भी दीवान सजेगा ते रात नूं हाजरियां भर के खुशियां माता गुजरी जी दियां सीसां लो। दूसरी बेनती है कि बुधवार रात नूं 9:30 बजे ਜਦੋਂ ਮਹਾਰਾਜ ਦੀ ਸਵਾਰੀ ਜਾਂਦੀ ਹੈ, ਕਿਸੇ ਪ੍ਰੇਮੀ ਦੀ ਮਾਇਆ ਡਿੱਗੀ, ਕਿਸੇ ਨੂੰ ਮਿਲੀ ਹੈ, ਤੇ ਜੇ ਜਿਸ ਦੀ ਮਾਇਆ ਡਿੱਗੀ ਹੈ ਉਹ ਸੁਣ ਰਿਹਾ ਹੋਵੇ ਤੇ ਉਹ ਨਿਸ਼ਾਨੀ ਦੱਸ ਕੇ ਆਪਣੀ ਮਾਇਆ ਲਿਜਾ ਸਕਦਾ, ਨਹੀਂ ਤੇ ਉਹ ਮਾਇਆ ਫਿਰ ਗੋਲਕ ਹੀ ਗੋਲਕ ਚ ਪਾਤੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।